Listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਇੱਕ ਅਜਿਹੀ ਜਗ੍ਹਾ ਜਿੱਥੇ ਬਹੁਤ ਕੁਝ ਹੋ ਰਿਹਾ ਹੈ, ਇੱਕ ਜਗ੍ਹਾ ਚੌਧਰੀ ਖਾਨਾ ਨੂੰ ਦੱਖਣ ਦੇ ਨਿਰਮਾਣ ਸਮਰਥਨ ਨਾਲ ਜੋੜ ਕੇ ਇਸ ਦੀ ਅਰਥ ਵਿਵਸਥਾ ਨੂੰ ਪੁਨਰ ਨਿਰਮਿਤ ਕਰ ਰਹੀ ਹੈ। ਇੱਕ ਜਗ੍ਹਾ ਜਿਸ ਵਿੱਚ ਕੈਨੇਡਾ ਦੇ ਪਹਿਲੇ ਇਲੈਕਟ੍ਰਿਕ ਵਾਹਨ ਅਤੇ ਬੈਟਰੀ ਦੇ ਪਲਾਂਟਾਂ ਵਿੱਚ 44 ਅਰਬ ਡਾਲਰ ਤੋਂ ਵੱਧ ਦਾ ਨਿਵੇਸ਼ ਹੋਇਆ ਹੈ, ਜਿੱਥੇ ਅੱਜ ਦੀ ਤਰੀਕ ਵਿੱਚ ਵਧੇਰੇ ਲੋਕ ਕੰਮ ਕਰ ਰਹੇ ਹਨ ਅਤੇ ਜ਼ਿਆਦਾ ਕਮਾਈ ਕਰ ਰਹੇ ਹਨ। ਇਹ ਜਗ੍ਹਾ ਓਨਟਾਰੀਓ ਹੈ। ontario.ca/rebuildingareconomy ਤੇ ਵਧੇਰੇ ਜਾਣੋ। ਓਨਟਾਰੀਓ ਸਰਕਾਰ ਦੁਆਰਾ ਭੁਗਤਾਨ ਸ਼ੁਦਾ।
काश पैसे घर भेजना आसान और सुविधाजनक होता। CIBC ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनीग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें। CIBC.com/cashpickup पर जाएं। शर्तें और CIBC फॉरेन एक्सचेंज रेट्स लागू। CIBC एम्बिशंस मेड रियल।
pataka.com
इस महीने मेरी सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है। मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियां और 1 घर है और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
ट्रकिंग वाले वीरो ध्यान नाल सुनो, ट्रक जिद्दा दा भी चलाउंदे हो मैनुअल जा ऑटोमेटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लॉजी तीजी लोकेशन भी खोल दिया, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप 519-622-0660 या quicktrucklube.com QTL because we care.
ਤੁਰ ਖੋਈ ਨਾ ਰੈਡੀ ਕੀਤੀ ਨਾ ਕੇ ਪੂਰਾ ਟੈਮ, ਸਵੀਟ ਮਹਿਲ ਦੀ ਲਿਆਉ ਮਚਾਈ ਟੇਸਟ ਜਿਨ੍ਹਾਂ ਦਾ ਕੈਮ, ਖਾ ਲੈ ਮਿੱਟੀ ਏ ਛੱਡ ਕੇ ਸਾਰੇ ਬੈਮ।
स्वीट महल ते इस दिवाली लग रहा है मठियाइयां दा मेला, थोड़ा खाओ जी पर खाओ वधिया। स्वीट महल तो लाओ ड्राई फ्रूट, देसी घ्यो दियां बनियां जलेबियां, स्वीट महल स्पेशल डेकोरेटेड डब्बे। पहुंचो 680 रेक्सडेल बुलेवर्ड और कॉल 416-679-9191। सेलिब्रेट दिवाली विद स्वीट महल।
यू आर लिसनिंग टू WTOR 770 AM यंगस्टाउन टोरंटो।
ਜੀ ਸਾਰਾ ਸਰੋਤਾਂ ਨੂੰ ਦੱਸ ਦਈਏ ਕਿ ਸਾਡੇ ਨਾਲ ਪਾਕਿਸਤਾਨ ਤੋਂ ਡਾਕਟਰ ਵਸੀਮ ਰਜ਼ਾ ਸਾਹਿਬ ਜਿਹੜੇ ਜ਼ਿਮੀਂਦਾਰਾ ਕਾਲਜ ਗੁਜਰਾਤ ਪਾਕਿਸਤਾਨ ਦੇ ਵਿੱਚ ਪੰਜਾਬੀ ਦੇ ਜਿਹੜਾ ਹੈਗਾ ਡਿਪਾਰਟਮੈਂਟ ਉਹਦੇ ਇੰਚਾਰਜ ਹੈਗੇ ਨੇ ਅਤੇ ਪੰਜਾਬੀ ਦੇ ਵਿੱਚ ਉਹਨਾਂ ਨੇ ਬੜਾ ਥੀਸਿਸ ਕੀਤਾ ਹੈ ਹੀਰ ਵਾਰਸ ਸ਼ਾਹ 'ਤੇ ਵੀ। ਤੇ ਅੱਜ ਅਸੀਂ ਇਹਨਾਂ ਨਾਲ ਜਿਹੜੇ ਬਾਬਾ ਗੁਰੂ ਨਾਨਕ ਦੇ ਬਾਰੇ ਚ ਜਿਹੜਾ ਪਿਛਲੇ ਵੀਕ ਅਸੀਂ ਗੱਲਬਾਤ ਕੀਤੀ ਸੀ ਤੇ ਕੁਛ ਇੱਕ ਸਵਾਲ ਵੀ ਮਲਕੀਤ ਸਿੰਘ ਸਾਹਿਬ ਨੇ ਕਰਤਾ ਸੀ ਸਾਡੇ ਨਾਲ ਹੋਈ ਕਿ ਉਹਨਾਂ ਦੇ ਵਫਾਤ ਤੋਂ ਬਾਅਦ ਉਹਨਾਂ ਦੇ ਜਿਹੜਾ ਚੁੱਕਿਆ ਗਿਆ ਪੱਲਾ ਤੇ ਥੱਲੇ ਉਹਨਾਂ ਦੀ ਮਈਅਤ ਨਹੀਂ ਸੀ ਬਲਕਿ ਫੁੱਲ ਪਏ ਸਨ ਤੇ ਫਿਰ ਫੁੱਲ ਮੁਸਲਮਾਨਾਂ ਨੇ ਤੇ ਹਿੰਦੂਆਂ ਨੇ ਵੰਡ ਲਿਆ ਤੇ ਉਹਨਾਂ ਨੇ ਕਿਹਾ ਮਲਕੀਤ ਸਿੰਘ ਸਾਹਿਬ ਨੇ ਕਿਹਾ ਕਿ ਸਟੋਰੀਆਂ ਬਣੀਆਂ ਨੇ ਬਹਿਰਹਾਲ ਇਸਦੇ ਮੁਤਲਿਕ ਅਸੀਂ ਡਾਕਟਰ ਸਾਹਿਬ ਨਾਲ ਸਵਾਲ ਵੀ ਕਰਾਂਗੇ ਉਸ ਤੋਂ ਬਾਅਦ ਮਲਕੀਤ ਸਿੰਘ ਸਾਹਿਬ ਵੀ ਆਉਣਗੇ ਔਨ ਏਅਰ ਤੇ ਕੋਈ ਸਵਾਲ ਉਹਨਾਂ ਨੇ ਕਰਨਾ ਤੇ ਕਰ ਸਕਦੇ ਨੇ ਜੀ ਡਾਕਟਰ ਸਾਹਿਬ ਅਸਲਾਮ ਅਲੈਕੁਮ
ਅਸਲਾਮ ਮਲਿਕ ਸਾਹਿਬ
ਕੀ ਹਾਲ ਸਰ
ਨੇ ਠੀਕ ਠਾਕ
ਠੀਕ ਠਾਕ ਸਰ ਸਰ ਬੜਾ ਸ਼ੁਕਰੀਆ ਤੁਸੀਂ ਸਾਡੇ ਨਾਲ ਹਰ ਬੁੱਧਵਾਰ ਨੂੰ ਤੁਸੀਂ ਸਾਡੇ ਨਾਲ ਆਉਂਦੇ ਹੋ ਤੇ ਸਾਡੇ ਨਾਲ ਸਾਡੇ ਜਿਹੜੇ ਲੋਕ ਬਾਬਾ ਫਰੀਦ ਹੋ ਗਏ ਬਾਬਾ ਗੁਰੂ ਨਾਨਕ ਹੋ ਗਏ ਬਾਬਾ ਬੁੱਲੇ ਸ਼ਾਹ ਬਾਊ ਸੁਲਤਾਨ ਸਾਰਿਆਂ ਨੂੰ ਮੁਤਲਿਕ ਜਿਹੜੇ ਸਾਡੇ ਨਾਲ ਤੁਸੀਂ ਗੱਲਬਾਤ ਕਰੋਗੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਰੋਤੇ ਸਾਡੇ ਜਿਹੜੀ ਪੰਜਾਬੀ ਸਕਾਫਤ ਹੈਗੀ ਹੈ ਇਹਦੇ ਵਿਚ ਜਿਨ੍ਹਾਂ ਲੋਕਾਂ ਦਾ ਕੰਟਰੀਬਿਊਸ਼ਨ ਹੈਗੀ ਹੈ ਤੇ ਉਨ੍ਹਾਂ ਦੇ ਮੁਤਲਿਕ ਉਹ ਸੁਣਨ ਜੀ ਹੁਣ ਇਹ ਜਿਹੜਾ ਮਲਕੀਤ ਸਿੰਘ ਸਾਹਿਬ ਨੇ ਸਵਾਲ ਕੀਤਾ ਸੀ ਸਾਨੂੰ ਪਿਛਲੇ ਪ੍ਰੋਗਰਾਮ ਦੇ ਵਿਚ ਇਸਦੇ ਮੁਤਲਿਕ ਰੋਸ਼ਨੀ ਪਾਓ ਜਨਾਬ
ਹਾਂਜੀ ਮਲਕੀਤ ਸਿੰਘ ਸਾਹਿਬ ਨੇ ਕਿਹਾ ਜੀ ਕਿ ਇਹ ਗੱਲ ਜਿਹੜੀ ਇਹ ਬਣੀ ਏ ਕੋਈ ਗੱਲ ਨਹੀਂ ਹੈ
ਜੀ ਜੀ
ਇਹ ਗੱਲ ਹੋਈ ਸੀ
ਜੀ ਬਿਲਕੁਲ ਆਈ ਏ
ਹਾਂ ਮੈਂ ਉਸ ਵੇਲੇ ਵੀ ਜਿਸ ਵੇਲੇ ਮੈਂ ਗੱਲ ਕਰ ਰਿਹਾ ਸੀ ਤੁਹਾਡੇ ਨਾਲ ਗੱਲ ਚੱਲ ਰਹੀ ਸੀ ਸਾਡੀ
ਜੀ ਜੀ
ਤੇ ਮੈਂ ਇਹ ਅਰਜ਼ ਕੀਤਾ ਸੀ ਕਿ ਉੱਥੇ ਜਿਸ ਵੇਲੇ ਅਸੀਂ ਗਏ ਆ ਨਾ ਕਰਤਾਰਪੁਰ ਸਾਹਿਬ
ਜੀ ਜੀ
ਤੇ ਉੱਥੇ ਇਹ ਰਵਾਇਤ ਜਿਹੜੀ ਉਹ ਵੱਡੀ ਜੀ ਕਰਕੇ ਉਹਨਾਂ ਨੇ ਲਿਖ ਕੇ ਲਾਈ ਏ ਬਾਕਾਇਦਾ
ਅੱਛਾ
ਹਾਂਜੀ ਤੇ ਅਸੀਂ ਤਾਂ ਗੱਲ ਕੀਤੀ ਸੀ ਔਰ ਉਸ ਵੇਲੇ ਵੀ ਇਹ ਕਿਹਾ ਸੀ ਕਿ ਇਹ ਉਹਨਾਂ ਦੇ ਬਾਰੇ ਚ ਰਵਾਇਤ ਏ
ਰਵਾਇਤ ਏ ਠੀਕ ਏ
ਹਾਂਜੀ ਕਿਉਂਕਿ ਵੇਖੋ ਉਸ ਜ਼ਮਾਨਾ ਇਹ ਮਤਲਬ ਚੌਦਵੀਂ ਪੰਦਰਵੀਂ ਸਦੀ ਦਾ
ਜੀ
ਤੇ ਉਸ ਵੇਲੇ ਦੀ ਕੋਈ ਵੀ ਬੰਦਾ ਤੇ ਅੱਜ ਮੌਜੂਦ ਨਹੀਂ ਹੈ ਜਿਹੜਾ ਇਹਦੀ ਅਥੈਂਟਿਸਿਟੀ ਦੇ ਉੱਤੇ ਗੱਲ ਕਰ ਸਕੇ
ਬਿਲਕੁਲ
ਤੇ ਇਹ ਰਵਾਇਤ ਹੈ ਔਰ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਰਵਾਇਤਾਂ ਨੇ
ਜੀ
ਜਿਸ ਤਰ੍ਹਾਂ ਸਾਡੇ ਵਸੇਬ ਦੇ ਵਿਚ ਸਾਡੇ ਕਲਚਰ ਦੇ ਵਿਚ ਸਾਡੇ ਅਖਾਣ ਨੇ ਨਾ ਸਦੀਆਂ ਪੁਰਾਣੇ
ਜੀ
ਜਿਹੜੇ ਕਿ ਹਿਕਮਤ ਨਾਲ ਭਰੇ ਹੋਏ ਨੇ ਔਰ ਇੰਨੀਆਂ ਸਦੀਆਂ ਗੁਜ਼ਰ ਜਾਣ ਦੇ ਬਾਵਜੂਦ ਵੀ ਅੱਜ ਉਹਨਾਂ ਗੱਲਾਂ ਨੂੰ ਕੋਈ ਝੁਟਲਾ ਨਹੀਂ ਸਕਦਾ
ਜੀ ਜੀ
ਸਾਬਤ ਹੁੰਦੀਆਂ ਨੇ ਇਸੇ ਤਰ੍ਹਾਂ ਹੀ ਇਹ ਸਾਡੀਆਂ ਜਿਹੜੀਆਂ ਰਵਾਇਤਾਂ ਨੇ ਉਹ ਵੀ ਇੰਜ ਹੀ ਚੱਲਦੀਆਂ ਨੇ ਤੇ ਇਹਦੇ ਪਿੱਛੇ ਜਿਹੜਾ ਉਹ ਲੋਕਾਈ ਦਾ ਪਿਆਰ ਹੁੰਦਾ ਲੋਕਾਈ ਦੀ ਮੁਹੱਬਤ ਹੁੰਦੀ ਹੈ ਤੇ ਜਿਸ ਤਰ੍ਹਾਂ ਇੱਕ ਪੰਜਾਬੀ ਦਾ ਖਾਣ ਬਣਿਆ ਨਾ ਕਿ ਪੀਰ ਨਹੀਂ ਉੱਡਦੇ ਮਰੀਦ ਉਡਾਉਂਦੇ ਨੇ
ਪੀਰ ਨਹੀਂ ਉੱਡਦੇ ਮਰੀਦ ਉਡਾਉਂਦੇ ਨੇ
ਮਰੀਦ ਉਡਾਉਂਦੇ ਨੇ
ਜੀ ਜੀ
ਕਿ ਯਾਨੀ ਮਰੀਦ ਜਿਹੜੇ ਨੇ ਉਹ ਆਪਣੇ ਪੀਰਾਂ ਦੀਆਂ ਐਸੀਆਂ ਐਸੀਆਂ ਕਰਾਮਤਾਂ ਦੱਸਦੇ ਨੇ ਦੂਸਰਿਆਂ ਨੂੰ
ਜੀ
ਕਿ ਉਹ ਮਤਲਬ ਪੀਰ ਸਾਹਿਬ ਉੱਡਦੇ ਸਨ ਤੇ ਉਹ ਇੱਥੋਂ ਤੱਕ ਲੈ ਕੇ ਉੱਥੋਂ ਤੱਕ ਉੱਡ ਕੇ ਗਏ ਸਨ ਤੇ ਉਹ ਫਿਰ ਸੁਣਨ ਵਾਲੇ ਜਿਹੜੇ ਨੇ ਉਹਦੇ ਤੋਂ ਮੁਤਾਸਰ ਹੁੰਦੇ ਨੇ ਇਹ ਉਹ ਵੀ ਧੰਦਾ ਹੈ ਜਿਹੜੇ ਲੋਕੀ ਇਹ ਕਰਦੇ ਨੇ ਔਰ ਲੋਕਾਂ ਨੂੰ ਧੋਖੇ ਦੇ ਨਾਲ ਜਿਹੜਾ ਨਾ ਉਹ ਆਪਣੇ ਦਾਇਰੇ ਦੇ ਵਿਚ ਲੈ ਆਉਂਦੇ ਨੇ ਔਰ ਉਹਨਾਂ ਕੋਲ ਮਾਲੀ ਫਵਾਇਦ ਜਿਹੜਾ ਨਾ ਹਾਸਲ ਕਰਦੇ ਨੇ
ਜੀ ਜੀ ਜੀ
ਤੇ ਇਹ ਬਹਰਹਾਲ ਬਾਬਾ ਫਰੀਦ ਹੋਰਾਂ ਨੇ ਫਰਮਾਇਆ ਸੀ ਕਿ ਫਰੀਦਾ ਕਾਲੇ ਮੈਂਡੇ ਕੱਪੜੇ ਤੇ ਕਾਲਾ ਮੈਂਡਾ ਵੇਸ
ਕਾਲੇ ਮੈਂਡੇ ਕੱਪੜੇ
ਕਾਲਾ ਮੈਂਡਾ ਵੇਸ
ਵੇਸ ਠੀਕ ਏ
ਤੇ ਗੁਨਾਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼
ਵਾਹ ਵਾਹ
ਇਹ ਵੇਖੋ ਨਾ ਇਹ ਉਹਨਾਂ ਨੇ ਯਾਰਵੀਂ ਬਾਰਵੀਂ ਸਦੀ ਦੇ ਵਿਚ ਇਹ ਗੱਲ ਕੀਤੀ
ਜੀ
ਤੇ ਉਸ ਵੇਲੇ ਵੀ ਉਹਨਾਂ ਨੂੰ ਇਹ ਗੱਲ ਕਿਉਂ ਕਰਨੀ ਪਈ ਕਿਉਂਕਿ ਉਸ ਵੇਲੇ ਵੀ ਇਸ ਤਰ੍ਹਾਂ ਦੇ ਸ਼ੋਭਦਾਬਾਜ਼ ਔਰ ਬਾਜ਼ੀਗਰ ਟਾਈਪ ਲੋਕ ਜਿਹੜੇ ਨੇ ਉਹ ਦਰਵੇਸ਼ ਬਣ ਬੈਠੇ ਸਨ
ਜੀ 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 ਜੀ
ਜਿਨ੍ਹਾਂ ਦਾ ਕੰਮ ਕੀ ਸੀ ਲੋਕਾਂ ਨੂੰ ਧੋਖਾ ਦੇ ਕੇ ਤੇ ਮਜ਼ਹਬ ਦੇ ਜਾਲ ਵਿਚ ਫਸਾ ਕੇ ਤੇ ਉਹਨਾਂ ਨੂੰ ਝੂਠੀਆਂ ਜਿਹੜੀਆਂ ਉਹਨਾਂ ਨੇ ਤਸੱਲੀਆਂ ਦੇਣ ਵਾਸਤੇ ਔਰ ਆਪਣੀ ਜੇਬ ਗਰਮ ਕਰਨ ਵਾਸਤੇ ਉਹ ਲੋਕ ਉਸ ਵੇਲੇ ਵੀ ਮੌਜੂਦ ਸਨ ਔਰ ਆਪਣਾ ਕੰਮ ਕਰ ਰਹੇ ਸਨ
ਬਿਲਕੁਲ ਬਿਲਕੁਲ
ਠੀਕ ਹੈ ਜਿੱਥੋਂ ਤੱਕ ਗੱਲ ਹੈ ਨਾ ਇਹਨਾਂ ਸਟੋਰੀਜ਼ ਦੇ ਹਵਾਲੇ ਨਾਲ ਮਤਲਬ ਹੁਣ ਬਾਬਾ ਫਰੀਦ ਦੀ ਰਵਾਇਤ ਜਿਹੜਾ ਉਹਨਾਂ ਦਾ ਲਕਬ ਹੈ ਨਾ ਜੀ ਗੰਜ ਸ਼ੱਕਰ
ਜੀ
ਮੈਂ ਉਹ ਕਿਉਂਕਿ ਉਸ ਸਟੋਰੀ ਦੇ ਹਵਾਲੇ ਨਾਲ ਗੱਲ ਨੂੰ ਅੱਗੇ ਵਧਾਉਣਾ ਚਾਹ ਰਿਹਾ ਵਾ ਜਿਹੜਾ ਜਿਸ ਤਰ੍ਹਾਂ ਮਲਕੀਤ ਸਿੰਘ ਹੋਰਾਂ ਨੇ ਆਖਿਆ
ਜੀ ਜੀ ਬਿਲਕੁਲ
ਤੇ ਉਹ ਬਾਬਾ ਜੀ ਦੇ ਨਾਲ ਕਈ ਰਵਾਇਤਾਂ ਨੇ ਮਤਲਬ ਸ਼ੱਕਰ ਗੰਜ ਦੇ ਹਵਾਲੇ ਨਾਲ ਫਾਰਸੀ ਦਾ ਲਫ਼ਜ਼ ਸ਼ੱਕਰ ਮੈਨੇ ਮਿੱਠਾ ਗੰਜ ਮੈਨੇ ਖਜ਼ਾਨਾ ਮਿਠਾਸ ਦਾ ਖਜ਼ਾਨਾ
ਜੀ
ਤੇ ਉਹ ਇਹਦੇ ਨਾਲ ਇੱਕ ਰਵਾਇਤ ਵੀ ਮਿਲਦੀ ਹੈ ਜੀ, ਕਿਤਾਬਾਂ ਅਥੈਂਟਿਕ ਕਿਤਾਬਾਂ ਦੇ ਵਿੱਚ ਮੌਜੂਦ ਹੈ ਰਵਾਇਤ ਕਿ ਜੀ ਬਾਬਾ ਜੀ ਦੀ ਵਾਲਦਾ ਜਿਹੜੇ ਨੇ ਉਹ ਉਹਨਾਂ ਨੂੰ ਨਮਾਜ਼ ਤੇ ਦੀ ਆਦਤ ਪਾਉਣ ਦੇ ਚੱਕਰ ਦੇ ਵਿੱਚ ਉਹ ਮਸਲੇ ਦੀ ਥੱਲੇ ਨਾ ਇੱਕ ਨੁੱਕਰ ਥੱਲੇ ਸ਼ੱਕਰ ਦੀ ਪੁੜੀ ਰੱਖ ਛੱਡਦੇ ਸਨ।
ਅੱਛਾ।
ਤੇ ਉਹ ਜਿਸ ਵੇਲੇ ਆਉਂਦੇ ਸਨ ਕਿ ਫਰੀਦ ਜਦੋਂ ਨਮਾਜ਼ ਪੜ੍ਹੀਏ ਤੇ ਸ਼ੱਕਰ ਮਿਲਦੀ ਹੈ।
ਅੱਛਾ।
ਤੇ ਉਹ ਜਿਸ ਵੇਲੇ ਉਹ ਨਮਾਜ਼ ਪੜ੍ਹ ਕੇ ਤੇ ਉਹ ਚੁੱਕਦੇ ਸਨ ਮਸੱਲਾ ਤੇ ਉਹ ਉੱਥੇ ਸ਼ੱਕਰ ਦੀ ਪੁੜੀ ਹੁੰਦੀ ਸੀ ਤੇ ਉਹ ਖਾ ਕੇ ਖੁਸ਼ ਹੁੰਦੇ ਸਨ ਔਰ ਨਮਾਜ਼ ਵਾਸਤੇ ਉਹਨਾਂ ਦਾ ਜਿਹੜਾ ਨਾ ਰੁਝਾਨ ਵੱਧ ਰਿਹਾ ਸੀ।
ਅੱਛਾ।
ਉਹ ਅਗਲੇ ਇੱਕ ਦਿਨ ਉਹਨਾਂ ਦੀ ਵਾਲਦਾ ਕਿਸੇ ਕੰਮ ਦੇ ਚੱਕਰ ਦੇ ਵਿੱਚ ਨਾ ਉੱਥੇ ਪੁੜੀ ਰੱਖਣਾ ਭੁੱਲ ਗਏ।
ਅੱਛਾ।
ਤੇ ਉਹ ਬੜੇ ਪਰੇਸ਼ਾਨ ਸਨ ਕਿ ਫਰੀਦ ਨਮਾਜ਼ ਪਿਆ ਪੜ੍ਹਦਾ ਤੇ ਹੁਣ ਅਗਰ ਇਹਨੇ ਅੱਜ ਨਾ ਇਹ ਸ਼ੱਕਰ ਉੱਥੇ ਨਾ ਹੋਏਗੀ ਤੇ ਉਹਦਾ ਤੇ ਨਮਾਜ਼ ਤੋਂ ਯਕੀਨ ਟੁੱਟ ਜਾਏਗਾ।
ਅੱਛਾ।
ਉਹ ਦੁਆ ਕਰਦੇ ਰਹੇ ਕਿ ਯਾ ਅੱਲਾ ਮੇਰੀ ਇੱਜ਼ਤ ਰੱਖੀ ਜਾਂ ਮਤਲਬ ਕੀ ਕਰਾਂ ਹੁਣ ਮੈਂ ਪਰੇਸ਼ਾਨੀ ਚ। ਉਹ ਜਿਸ ਵੇਲੇ ਫਰੀਦ ਨੇ ਬਾਬਾ ਜੀ ਨੇ ਜਿਸ ਵੇਲੇ ਰੁਟੀਨ ਦੇ ਵਿੱਚ ਨਮਾਜ਼ ਪੜ੍ਹ ਕੇ ਉਹ ਮਸਾਲਾ ਚੁੱਕਿਆ ਤੇ ਉੱਥੇ ਸ਼ੱਕਰ ਦੀ ਪੁੜੀ ਪਈ ਸੀ।
ਅੱਛਾ।
ਤੇ ਉਹ ਕਿਹਾ ਜਾਂਦਾ ਜੀ ਕਿ ਇਹ ਰਵਾਇਤ ਜਿਹੜੀ ਏ ਉਹ ਇਸ ਤਰ੍ਹਾਂ ਏ ਕਿ ਤਾਂ ਫਿਰ ਉਨ੍ਹਾਂ ਨੂੰ ਸ਼ੱਕਰ ਗੰਜ ਦਾ ਖਿਤਾਬ ਮਿਲਿਆ।
ਅੱਛਾ ਅੱਛਾ।
ਇਸੇ ਤਰ੍ਹਾਂ ਹੀ ਦੂਸਰੀ ਰਵਾਇਤ ਮਿਲਦੀ ਏ ਕਿ ਬਾਬਾ ਫਰੀਦ ਜਿਹੜੇ ਨੇ ਉਹ ਕਿਤੇ ਜਾ ਰਹੇ ਸਨ ਤੇ ਉਹ ਬਾਰਿਸ਼ ਹੋਈ ਸੀ ਤੇ ਉਹ ਉਹਨਾਂ ਦਾ ਪੈਰ ਤੇ ਲੱਗਿਆ ਉਹ ਡਿੱਗ ਗਏ ਤੇ ਕੁਝ ਮਿੱਟੀ ਉਹਨਾਂ ਦੇ ਮੂੰਹ ਵਿੱਚ ਚਲੀ ਗਈ ਤੇ ਉਹ ਸ਼ੱਕਰ ਬਣ ਗਈ ਤੇ ਉਹ ਫਿਰ ਉਹਨਾਂ ਦਾ ਇਸ ਵਜ੍ਹਾ ਤੋਂ ਸ਼ੱਕਰ ਗੰਜ ਯਾਨੀ ਮਿਠਾਸ ਦਾ ਖਜ਼ਾਨਾ
ਗੱਲਾਂ ਬਣੀ
ਜਦ ਕੇ ਹਾਂਜੀ ਜਦ ਕੇ ਜਿਹੜੀ ਅਕਲੀ ਦਲੀਲ ਉਹ ਇਹੀ ਏ ਕਿ ਬਾਬਾ ਜੀ ਨੂੰ ਉਹਨਾਂ ਦੇ ਮੁਰਸ਼ਦ ਨੇ ਅਯੋਧਨ ਘੱਲਿਆ ਪਾਕ ਪਤਨ ਮੌਜੂਦਾ ਜਿਹੜਾ ਸ਼ਹਿਰ ਹੈ ਤੇ ਉਥੇ ਬਾਬਾ ਜੀ ਨੇ ਰਹਿ ਕੇ ਲੋਕਾਂ ਦੇ ਵਿਚ ਰਹਿ ਕੇ ਉਹਨਾਂ ਵਰਗਾ ਬਣ ਕੇ ਫਿਰ ਉਹਨਾਂ ਨੂੰ ਅਮਲ ਕਰਕੇ ਨਾ ਦੀਨ ਦੇ ਅਹਿਕਾਮਾਤ ਦੇ ਉੱਤੇ ਕਰਕੇ ਵਿਖਾਇਆ ਸਾਰਾ ਕੁਛ ਉਹ ਫਿਰ ਬੇਸ਼ੁਮਾਰ ਲੋਕ ਉਹਨਾਂ ਦੇ ਇਸ ਕਿਰਦਾਰ ਤੋਂ ਮੁਤਾਸਰ ਹੋਏ ਤੇ ਜਿਸ ਵੇਲੇ ਉਹ ਆਪਣੇ ਮੁਰਸ਼ਿਦਾਂ ਕੋਲ ਗਏ ਤੇ ਉਹਨਾਂ ਨੇ ਪੁੱਛਿਆ ਫਰੀਦ ਸੁਣਾ ਕੀ ਸੂਰਤ ਹਾਲ ਹੈ ਤੇ ਉਹਨਾਂ ਆਖਿਆ ਸਰਕਾਰ ਸਾਰੇ ਕਲਮਾ ਪੜ ਗਏ ਨੇ ਸਾਰੇ ਲੋਕ ਤੇ ਉਹਨਾਂ ਨੇ ਖੁਸ਼ ਹੋ ਕੇ ਆਖਿਆ ਕਿ ਫਰੀਦ ਤੂੰ ਮਿਠਾਸ ਦਾ ਖਜ਼ਾਨਾ ਹੈ ਤੇਰੇ ਮਤਲਬ ਜ਼ੁਬਾਨ ਦੇ ਵਿਚ ਰੱਬ ਨੇ ਇੰਨੀ ਮਿਠਾਸ ਰੱਖੀ ਹੈ ਕਿ ਤੂੰ ਜਿੱਥੇ ਜਾ ਕੇ ਗੱਲ ਕਰਨਾ ਤੇ ਲੋਕ ਤੇਰੀ ਗੱਲ ਤੇ ਯਕੀਨ ਕਰ ਦਿੰਦੇ ਇਹ ਹੁਣ ਉਹ ਪਹਿਲੀਆਂ ਦੋ ਰਵਾਇਤਾਂ ਨੇ ਇੱਕ ਇਹ ਤੀਸਰੀ ਵੀ ਰਵਾਇਤ ਹੈ ਔਰ ਇਹ ਅਕਲੀ ਰਵਾਇਤ ਹੈ ਤੇ ਜਿੱਥੋਂ ਤੱਕ ਮਜ਼ਹਬ ਜਿੱਥੋਂ ਤੱਕ ਮਸਲੇ ਨੇ ਨਾ ਅਕੀਦਤਾਂ ਦੇ ਮਤਲਬ ਜੀ
ਜੀ ਜੀ
ਤੇ ਉਹਦੇ ਵਿਚ ਅਸੀਂ ਕਿਸੇ ਨੂੰ ਵੀ ਜਿਹੜਾ ਨਾ ਕਿਉਂਕਿ ਹਰ ਬੰਦੇ ਦੇ ਉਹ ਦਿਲੋਂ ਆਪਣੇ ਮਜ਼ਹਬ ਦੀ ਆਪਣੇ ਧੜੇ ਦੀ ਉਹਦੇ ਨਾਲ ਜੁੜਤ ਹੁੰਦੀ ਹੈ ਤੇ ਅਸੀਂ ਕਿਸੇ ਨੂੰ ਵੀ ਜਿਹੜਾ ਨਾ ਇਹ ਨੀ ਕਹਿ ਸਕਦੇ ਕਿ ਤੂੰ ਗਲਤ ਹੈ ਤੂੰ ਝੂਠਾ ਹੈ ਤੂੰ ਇਹ ਗੱਲ ਗਲਤ ਪਿਆ ਕਰਨਾ
ਅਸੀਂ ਤਾਂ ਇਹ ਦੇਖਣਾ ਡਾਕਟਰ ਸਾਹਿਬ ਅਸੀਂ ਤਾਂ ਇਹ ਦੇਖਣਾ ਹੈ ਕਿ ਜਿਹੜਾ ਬਾਬਾ ਗੁਰੂ ਨਾਨਕ ਨੇ ਉਹਨਾਂ ਨੇ ਗੁਰੂ ਗ੍ਰੰਥ ਦੇ ਵਿਚ ਕੀ ਕਿਹਾ ਉਹਨਾਂ ਦੀ ਵਫ਼ਾਤ ਤੋਂ ਬਾਅਦ ਜੀ ਜੀ ਉਹਨਾਂ ਦੀ ਵਫ਼ਾਤ ਤੋਂ ਬਾਅਦ ਜੋ ਵੀ ਲੋਕਾਂ ਨੇ ਕਹਾਣੀਆਂ ਬਣਾਈਆਂ ਉਹਨਾਂ ਦੇ ਨਾਲ ਉਹਨਾਂ ਦਾ ਬਾਬਾ ਹੋਰਾਂ ਦਾ ਕੋਈ ਤਾਲੁਕ ਨਹੀਂ ਹੈਗਾ
ਜੀ 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 ਬਿਲਕੁਲ ਬਿਲਕੁਲ
ਠੀਕ ਹੈ ਨਾ ਅਸੀਂ ਤੇ ਇਹ ਦੇਖਣਾ ਹੈ ਕਿ ਬਾਬਾ ਗੁਰੂ ਗ੍ਰੰਥ ਜੋ ਗੁਰੂ ਗ੍ਰੰਥ ਲਿਖੀ ਗਈ ਔਰ ਆਪਣੇ ਸਰਦਾਰ ਭਰਾ ਸਾਡੇ ਗੁਰੂ ਗ੍ਰੰਥ ਦਾ ਪਾਠ ਕਰਦੇ ਨੇ
ਜੀ ਜੀ
ਅਗਰ ਉਸ ਦੇ ਵਿਚ ਕੋਈ ਗਲਤੀ ਹੈਗੀ ਹੈ ਤੇ ਉਹਦੇ ਮੁਤਲਕ
ਉਹਦੇ ਤੇ ਗੱਲ ਹੋ ਸਕਦੀ ਹੈ
ਉਹਦੇ ਤੇ ਗੱਲ ਹੋ ਸਕਦੀ ਹੈ ਜੀ ਜੀ ਬਿਲਕੁਲ ਹੋ ਸਕਦੀ
ਹੈ
ਜੀ
ਤੇ ਜਿੱਥੋਂ ਤੱਕ ਹਾਂਜੀ ਹਾਂਜੀ ਪਲੀਜ਼
ਤੁਸੀਂ ਗੱਲ ਕਰੋ ਤੁਸੀਂ ਗੱਲ ਕਰੋ
ਹਾਂ ਤੇ ਉਹ ਇਹੋ ਹੀ ਹੁੰਦਾ ਨਾ ਜੀ ਕਿ ਇੱਕ ਅੰਗਰੇਜ਼ੀ ਦਾ ਵੀ ਅਖਾਣ ਹੈ ਤੇ ਸਾਡੇ ਪੰਜਾਬੀ ਚ ਵੀ ਹੈ All is well that ends well.
ਅੱਛਾ ਅਸੀਂ ਗੁਰੂ ਆਪਣਾ ਮਲਕੀਤ ਸਿੰਘ ਨੂੰ ਅਸੀਂ ਕਹਿੰਦੇ ਹਾਂ ਕਿ ਅਗਰ ਤੁਸੀਂ ਕੋਈ
ਜੀ ਜੀ
ਹੋਰ ਸਵਾਲ ਕਰਨਾ ਹੈ ਹੋਰ ਕੋਈ ਸਵਾਲ ਕਰਨਾ ਹੈ ਤੇ ਡਾਕਟਰ ਸਾਹਿਬ ਤੁਹਾਡੇ ਨਾਲ ਨੇ ਤੇ 50 ਮਿੰਟ ਤੱਕ ਸਾਹਿਬ ਸਾਡਾ ਲੋਕ ਹੋਣਗੇ ਤੇ ਤੁਸੀਂ ਕੋਈ ਸਵਾਲ ਕਰਨਾ ਹੈ ਤੇ ਡਾਕਟਰ ਸਾਹਿਬ ਨਾਲ ਕਰ ਸਕਦੇ ਹੋ ਮਲਕੀਤ ਸਿੰਘ ਜੀ
ਜੀ
ਤੇ ਹੋਰ ਕੋਈ ਆਪਾਂ ਕੋਈ ਗੱਲਬਾਤ ਗੁਰੂ ਗ੍ਰੰਥ ਦੇ ਬਾਰੇ ਚ ਕੋਈ ਐਸੀ ਗੱਲ ਜਾਂ ਅੱਛਾ ਇਹ ਬਾਬਾ ਫਰੀਦ ਸਾਹਿਬ ਦਾ ਤੇ ਇਹ ਬਾਬਾ ਗੁਰੂ ਨਾਨਕ ਦਾ ਇਹ ਕਿਸ ਤਰ੍ਹਾਂ ਮਿਲਾਪ ਹੋਇਆ ਆਪਸ ਵਿਚ
ਇਹਨਾਂ ਦਾ ਮਿਲਾਪ ਕੋਈ ਨਹੀਂ ਇਹਨਾਂ ਦੇ ਦਰਮਿਆਨ ਤੇ ਕਮ ਅਜ ਕਮ ਜਿਹੜਾ ਨਾ 300-400 ਸਾਲ ਦੀ ਵਿੱਥ ਹੈ
ਅੱਛਾ ਪਹਿਲੇ ਕੌਣ ਸੀ ਪਹਿਲੇ ਬਾਬਾ ਫਰੀਦ ਸੀ
ਜੀ ਬਾਬਾ ਫਰੀਦ ਨੇ
ਅੱਛਾ ਠੀਕ ਹੈ
ਔਰ ਉਹਨਾਂ ਤੋਂ ਬਾਅਦ ਫਿਰ ਜਿਹੜਾ ਨਾ 300-400 ਸਾਲ 15ਵੀਂ ਸਦੀ ਦੇ ਵਿਚ ਆਉਂਦੇ ਨੇ ਬਾਬਾ ਜੀ
ਅੱਛਾ
14ਵੀਂ 15ਵੀਂ
ਅੱਛਾ
ਤੇ ਇਹ 300-400 ਸਾਲ ਦਾ ਵਕਫਾ ਹੈ ਔਰ ਗੁਰੂ ਗ੍ਰੰਥ ਸਾਹਿਬ ਜਿਹੜੀ ਹੈ ਜੀ ਉਹਦੇ ਵਿਚ ਸਿਰਫ ਬਾਬਾ ਫਰੀਦ ਦਾ ਕਲਾਮ ਨਹੀਂ ਸ਼ਾਮਲ ਕੀਤਾ ਗਿਆ
ਜੀ 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 ਜੀ
ਬਲਕਿ ਵੇਖੋ ਉਥੇ ਵੀ ਬਾਬਾ ਜੀ ਦੀ ਵਡਿਆਈ ਵੇਖੋ ਤੁਸੀਂ ਕਿ ਬਾਬਾ ਜੀ ਨੇ ਮਤਲਬ ਜਿਹੜਾ ਉਹਨਾਂ ਦੇ ਗ੍ਰੰਥ ਸਾਹਿਬ ਦੇ ਵਿਚ ਜਿਹੜੇ ਸ਼ਾਇਰਾਂ ਨੂੰ ਸ਼ਾਮਲ ਕੀਤਾ ਗਿਆ
ਜੀ
ਉਹਨਾਂ ਦੇ ਵਿਚ ਸਿਰਫ ਔਰ ਸਿਰਫ ਮੁਸਲਮਾਨ ਸ਼ਾਇਰਾਂ ਨੂੰ ਨਹੀਂ ਸ਼ਾਮਲ ਕੀਤਾ ਗਿਆ।
ਅੱਛਾ।
ਬਲਕਿ ਜਿਹੜੇ ਮਾਸ਼ਰੇ ਦੇ ਥੱਲੇ ਤਬਕੇ ਦੇ ਲੋਕ ਸਨ, ਜਿਨ੍ਹਾਂ ਨੂੰ ਮਤਲਬ ਕਾਬਲੇ ਨਫ਼ਰਤ ਸਮਝਿਆ ਜਾਂਦਾ ਸੀ,
ਹਾਂਜੀ,
ਡੋਮ ਸਨ, ਭਾਈ ਸਨ, ਜਿਹੜੇ ਉਹ ਸ਼ਾਇਰ ਸ਼ਾਇਰੀ ਕਰਦੇ ਸਨ, ਜਿਨ੍ਹਾਂ ਨੂੰ ਕੋਈ ਅਹਿਮੀਅਤ ਨਹੀਂ ਸੀ ਨਾ ਦਿੱਤੀ ਜਾਂਦੀ।
ਅੱਛਾ।
ਮਾਸ਼ਰੇ ਦੇ ਵਿਚ ਬਾਬਾ ਜੀ ਨੇ ਉਹਨਾਂ ਦਾ ਵੀ ਕਲਾਮ ਜਿਹੜਾ ਨਾ ਉਹਦੇ ਵਿਚ ਸ਼ਾਮਲ ਕੀਤਾ, ਤਾਂ ਕਿ ਇਨਸਾਨਾਂ ਦੇ ਵਿਚ ਜਿਹੜੀ ਉੱਚ ਨੀਚ ਹੈ ਨਾ,
ਜੀ 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 ਜੀ,
ਔਰ ਇਸ ਉੱਚ ਨੀਚ ਦੀ ਬੁਨਿਆਦ ਦੇ ਉੱਤੇ ਜਿਹੜਾ ਇਨਸਾਨਾਂ ਨੂੰ ਪਰਖਿਆ ਜਾਂਦਾ ਜਾਂ ਇਨਸਾਨਾਂ ਦੇ ਨਾਲ ਨਫ਼ਰਤ ਜਾਂ ਮੁਹੱਬਤ ਕੀਤੀ ਜਾਂਦੀ ਹੈ, ਇਹ ਮੁਨਾਸਬ ਨਹੀਂ। ਬਲਕਿ ਜਿਹੜੇ ਬੰਦੇ ਦਾ ਜੋ ਕੰਟਰੀਬਿਊਸ਼ਨ ਹੈ ਟੁਵਰਡਸ ਲਾਈਫ, ਔਰ ਉਹ ਹਿਊਮਨ ਬੀਇੰਗ ਹੈ, ਔਰ ਉਹਦਾ ਲੋਕਾਂ ਦੇ ਨਾਲ ਜਿਹੜਾ ਨਾ ਰਲ ਕੇ ਰਹਿਣ ਦਾ, ਔਰ ਜਿਹੜਾ ਪਿਆਰ ਮੁਹੱਬਤ ਦਾ ਜਿਹੜਾ ਸੂਫੀਆਂ ਦੇ ਕੋਲ ਦਰਸ ਹੈ, ਉਹਨਾਂ ਨੇ ਉਹਦੀ ਪਾਲਣਾ ਕੀਤੀ, ਔਰ ਉਹਦੇ ਵਿਚ ਵੀ ਉਹਨਾਂ ਨੇ।
ਹੈਲੋ
ਜੀ ਜੀ
ਜੀ ਜੀ, ਤੇ ਦੇਖੋ ਡਾਕਟਰ ਸਾਹਿਬ, ਕੋਈ ਤੁਹਾਨੂੰ ਕੋਈ ਯਾਦ ਹੈ ਬਾਬਾ ਗੁਰੂ ਨਾਨਕ ਦੇ ਗੁਰੂ ਗ੍ਰੰਥ ਵਿਚ ਕੋਈ ਐਸੀ ਚੀਜ਼ ਜਿਹੜੀ ਤੁਹਾਨੂੰ ਯਾਦ ਹੋਵੇ, ਔਰ ਉਹਦੇ ਵਿਚ ਬਾਬਾ ਸਾਹਿਬ?
ਹਾਂ, ਕੁਝ ਕੁਝ ਯਾਦ ਨੇ। ਮਸਲਨ ਮੈਂ ਉਹ ਉਸ ਦਿਨ ਵੀ ਉਹ ਰਹਿ ਗਿਆ ਸ਼ੇਰ ਜਿਹੜਾ ਬਾਬਾ ਜੀ ਦੀ ਸ਼ਾਨ ਦੇ ਵਿਚ
ਜੀ ਜੀ
ਪੂਰੀ ਨਜ਼ਮ ਹੈ, ਇਕਬਾਲ ਨੇ ਲਿਖੀ ਹੈ, ਲਾਮਾ ਇਕਬਾਲ, ਡਾਕਟਰ ਲਾਲਾਮਾ ਇਕਬਾਲ ਨੇ
ਜੀ,
ਤੇ ਉਹਦਾ ਸ਼ੇਰ ਜਿਹੜਾ ਉਹ ਮਤਲਬ ਜ਼ਬਾਨ ਜ਼ਦੇ ਅਵਾਮ ਹੈ।
ਅੱਛਾ।
ਕਿ ਉਹ ਮਤਲਬ ਕਾਫੀ ਲੰਬੀ ਨਜ਼ਮ ਲਿਖ ਕੇ, ਤੇ ਜਿਹੜਾ ਉਹਨਾਂ ਨੇ ਵਾਇੰਡ ਅਪ ਕੀਤਾ ਨਾ ਆਖਰੀ ਸ਼ੇਰ,
ਜੀ ਜੀ,
ਉਹ ਉਹਨਾਂ ਨੇ ਲਿਖਿਆ ਜੀ ਕਿ ਫਿਰ ਉਠੀ ਤੋਹੀਦ ਕੀ ਇੱਕ ਸਦਾ ਪੰਜਾਬ ਸੇ,
ਫਿਰ ਉਠੀ ਤੋਹੀਦ
ਕੀ ਇੱਕ ਸਦਾ ਪੰਜਾਬ ਸੇ, ਹਿੰਦ ਕੋ ਇੱਕ ਮਰਦ ਕਾਮਲ ਨੇ ਜਗਾਇਆ ਖਾਬ ਸੇ।
ਵਾਹ, ਇਹ ਤੁਸੀਂ ਜਰਾ ਪੰਜਾਬੀ ਦੇ ਵਿਚ, ਸਾਡੇ ਬਾਜ਼ ਲੋਕ ਜਿਹੜੇ ਨੇ ਉਰਦੂ ਦੇ ਵਿਚ ਸਮਝਦੇ, ਤੇ ਇਹਨਾਂ ਪੰਜਾਬੀ ਸਾਨੂੰ ਦੱਸ ਦਿਓ।
ਹਾਂ 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 ਬਿਲਕੁਲ, ਉਹ ਆਂਦੇ ਨੇ ਜੀ ਕਿ ਫਿਰ ਪੰਜਾਬ ਦੇ ਵਿਚੋਂ ਕਾਫੀ ਦੇਰ ਬਾਅਦ ਇੱਕ ਤੋਹੀਦ ਦੀ ਆਵਾਜ਼ ਉੱਠੀ, ਜਿਹੜੀ ਆਵਾਜ਼ ਨੇ ਪੂਰੇ ਹਿੰਦ ਨੂੰ ਜਿਹੜਾ ਨਾ ਇੱਕ ਖਾਬ ਚੋਂ ਜਗਾ ਦਿੱਤਾ।
ਵਾਹ, ਬਾਬਾ ਸਾਹਿਬ ਦੇ ਬਾਰੇ ਉਹਨਾਂ ਨੇ ਫਰਮਾਇਆ।
ਜੀ 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 ਹਾਂ।
ਵਾਹ,
ਔਰ ਇਹ ਬਹੁਤ ਵੱਡਾ ਟ੍ਰਿਬਿਊਟ ਹੈ ਇੱਕ ਬਹੁਤ ਵੱਡੇ ਸ਼ਾਇਰ ਦਾ ਦੂਜੇ ਵੱਡੇ ਸ਼ਾਇਰ ਨੂੰ।
ਜੀ 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 ਜੀ।
ਤੇ ਫਿਰ ਜਿਹੜੇ ਬਾਬਾ ਜੀ ਦੀਆਂ ਮਤਲਬ ਬੇਸ਼ੁਮਾਰ ਗੱਲਾਂ ਜਿਹੜੀਆਂ ਨੇ ਉਹ ਆਪਣਾ ਨਾ ਜ਼ਰਬੁਲ ਮਿਸਲਾਂ ਬਣ ਚੁੱਕੀਆਂ ਨੇ।
ਜੀ 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 ਜੀ।
ਤੇ ਜਿਨ੍ਹਾਂ ਦੇ ਉੱਤੇ ਸਾਰਿਆਂ ਦਾ ਯਕੀਨ ਹੈ, ਔਰ ਉਹ ਮਤਲਬ ਉਹਨਾਂ ਨੂੰ ਪਤਾ ਨਹੀਂ ਵੀ ਹੈ ਨਾ, ਤੇ ਫਿਰ ਵੀ ਉਹ ਆਪਣੇ ਬੋਲਚਾਲ ਦੇ ਵਿੱਚ ਇਹ ਗੱਲਾਂ ਉਹਨਾਂ ਦੇ ਸ਼ੇਅਰ ਜਿਹੜੇ ਨੇ ਉਹ ਕੋਟ ਕਰਦੇ ਨੇ ਬਕਾਇਦਾ।
ਜੀ ਜੀ ਜੀ।
ਕਿ ਮਸਲਨ ਇੱਕ ਇਹ ਯੂਨੀਵਰਸਲ ਟਰੁੱਥ ਬਣ ਚੁੱਕਿਆ ਜਾਂ ਇੱਕ ਅਖਾਣ ਬਣ ਚੁੱਕਿਆ, ਪ੍ਰੋਵਰਬ ਬਣ ਚੁੱਕਿਆ
ਜੀ,
ਕਿ ਉਹ ਫਰਮਾਉਂਦੇ ਨੇ ਜੀ ਕਿ ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋ।
ਵਾਹ, ਮਤਲਬ ਕੀ ਮਤਲਬ ਹੋਇਆ ਉਹਨਾਂ ਦਾ?
ਹਾਂ, ਉਹ ਆਂਦੇ ਨੇ ਜੀ ਕਿ ਮੰਦੇ ਯਾਨੀ ਭੈੜੇ ਕੰਮ ਅਗਰ ਕਰੋਗੇ ਨਾ
ਜੀ,
ਤੇ ਜਿਹੜਾ ਬੰਦਾ ਕਰ ਰਿਹਾ ਉਹਨੂੰ ਵਕਤੀ ਤੌਰ ਤੇ ਹੋ ਸਕਦਾ ਬੜਾ ਫਾਇਦਾ ਹੁੰਦਾ ਹੋਏ ਉਹਨਾਂ ਦੇ ਨਾਲ
ਜੀ,
ਲੇਕਿਨ ਜਦ ਕਦ ਉਹਨਾਂ ਕਿਹਾ ਕਿਸੇ ਨਾ ਕਿਸੇ ਵੇਲੇ ਉਹਨੇ ਪਕੜ ਵਿਚ ਆ ਜਾਣਾ, ਔਰ ਭੈੜਿਆਂ ਕੰਮਾਂ ਦਾ ਭੈੜਾ ਨਤੀਜਾ ਹੁੰਦਾ, ਇਸ ਵਾਸਤੇ ਭੈੜਿਆਂ ਕੰਮਾਂ ਤੋਂ ਬਚ ਕੇ ਰਹਿਣਾ ਚਾਹੀਦਾ।
ਜੀ ਬਿਲਕੁਲ ਬਿਲਕੁਲ।
ਯਾ ਫਿਰ ਉਹ ਫਰਮਾਉਂਦੇ ਨੇ ਜੀ ਕਿ ਨਾਨਕ ਨਾਮ ਜਹਾਜ਼ ਹੈ ਜੋ ਚੜੇ ਸੋ ਉਤਰੇ ਪਾਰ।
ਅੱਛਾ।
ਕਿ ਜ਼ਿੰਦਗੀ ਜਿਹੜੀ ਹੈ ਇਹ ਇੱਕ ਚੱਲਦੇ ਜਹਾਜ਼ ਵਰਗੀ ਹੈ
ਜੀ,
ਤੇ ਜਿਹਨੇ ਇਹਦੇ ਵਿਚ ਵਧਣਾ, ਜਿਹਨੇ ਇਹਦੇ ਵਿਚ ਹਿੱਸਾ ਲੈਣਾ, ਔਰ ਆਪਣਾ ਕੰਟਰੀਬਿਊਸ਼ਨ ਦੇਣਾ, ਉਹਨੂੰ ਹੀ ਜ਼ਿੰਦਗੀ ਨੇ ਵੀ ਕਬੂਲ ਕਰਨਾ, ਜਾਂ ਜ਼ਿੰਦਗੀ ਨੇ ਵੀ ਉਹਨੂੰ ਹੀ ਜਿਹੜਾ ਨਾ ਕੋਈ ਮਤਲਬ ਇੱਜ਼ਤ ਤੋਕੀਰ ਜਾਂ ਨਾਮ ਕਨਾਮ ਉਹਨੂੰ ਹੀ ਦੇਣਾ ਜਿਹਨੇ ਇਹਦੇ ਵਿਚ ਵੜ ਕੇ ਤੇ ਆਪਣਾ ਕੰਟਰੀਬਿਊਸ਼ਨ ਦੇਣਾ।
ਬਿਲਕੁਲ। ਦੇਖੋ ਨਾ ਜੀ, ਇਹ ਬਾਬਾ ਸਾਹਿਬ ਦੀ ਕਰਾਮਾਤ ਹੈਗੀ ਏ, ਮੈਂ ਤਾਂ ਉਹਨਾਂ ਨੂੰ ਵਲੀ ਉੱਲਾ ਕਹਾਂਗਾ ਕਿ ਉਹਨਾਂ ਨੇ ਆਪਣਾ, ਤੁਸੀਂ ਮੁਸਲਮਾਨ ਹੋਣ ਜਾਂ ਹਿੰਦੂ ਹੋਣ ਜਾਂ ਈਸਾਈ ਹੋਣ ਜਾਂ ਸਰਦਾਰ ਭਾਈ ਹੋਣ, ਤੇ ਹਰ ਮਜ਼ਹਬ ਦੇ ਲੋਕ, ਹਰ ਧਰਮ ਦੇ ਲੋਕ ਜਿਹੜੇ ਨੇ ਬਾਬਾ ਸਾਹਿਬ ਤੋਂ ਸਬਕ ਹਾਸਲ ਕਰਦੇ ਨੇ।
ਜੀ ਜੀ ਬਿਲਕੁਲ ਬਿਲਕੁਲ। ਅੱਛਾ, ਔਰ ਇਹਦੀ ਜਿਹੜੀ ਮੈਨੂੰ ਸਭ ਤੋਂ ਵੱਡੀ ਖੂਬਸੂਰਤੀ ਲੱਗਦੀ ਹੈ ਨਾ ਬਾਬਾ ਜੀ ਦੇ ਮਤਲਬ ਕਲਾਮ ਦੀ ਔਰ ਉਹਨਾਂ ਦੀ ਫਿਕਰ ਦੀ,
ਜੀ ਜੀ,
ਉਹ ਕੋਈ ਮਾਵਰਾਈਅਤ ਨਾਲ ਜੁੜਿਆ ਹੋਇਆ ਕਲਾਮ ਜਾਂ ਫਿਕਰ ਨਹੀਂ ਹੈ
ਜੀ।
ਮੈਂ ਨਾ ਨਵਾਂ ਕਿ ਇਹ ਸਿੱਖੀਜ਼ਮ ਜਿਹੜਾ ਇਹ ਧਰਤੀ ਪੰਜਾਬ ਦੀ ਧਰਤੀ ਚੋਂ ਫੁੱਟਿਆ ਹੋਇਆ ਧਰਮ ਹੈ।
ਬਿਲਕੁਲ।
ਜਿਹਦੇ ਵਿਚ ਪੰਜਾਬ ਦੇ ਲੋਕਾਂ ਨੂੰ ਮੁਖਾਤਬ ਕੀਤਾ ਗਿਆ, ਪੰਜਾਬ ਦੇ ਲੋਕਾਂ ਦੇ ਮਸਾਇਲ ਨੂੰ ਮੁਖਾਤਬ ਕੀਤਾ ਗਿਆ, ਪੰਜਾਬ ਦੇ ਲੋਕਾਂ ਨੂੰ ਪਿਆਰ ਮੁਹੱਬਤ ਤੇ ਅਮਨ ਤੇ ਆਸ਼ਤੀ ਨਾਲ ਰਹਿਣ ਦਾ ਸਬਕ ਦਿੱਤਾ ਗਿਆ।
ਜ਼ੁਲਮ ਦੇ ਖਿਲਾਫ਼
ਬਿਲਕੁਲ ਬਿਲਕੁਲ
ਜੀ। ਹੁਣ ਬਾਜ ਦਫ਼ਾ ਅਸੀਂ ਗੱਲ ਕਰਦੇ ਹਾਂ ਨਾ, ਬਾਜ ਦਫ਼ਾ ਅਸੀਂ ਜੋ ਅਸੀਂ ਆਪਣੀ ਤਾਰੀਖ ਦੇ ਵਿਚ ਪਾਕਿਸਤਾਨ ਦੇ ਵਿਚ ਅਸੀਂ ਪੜ੍ਹਦੇ ਰਹੇ ਹਾਂ ਔਰੰਗਜ਼ੇਬ ਦੇ ਬਾਰੇ ਚ, ਅਸੀਂ ਬੜਾ ਅੱਛਾ ਸਾਡੀਆਂ ਜਿਹੜੀ ਤਾਰੀਖ ਹੈ ਨਾ ਮਹਿਲਾਂ ਦੇ ਵਿਚ ਬਹਿ ਕੇ ਲਿਖੀ ਗਈ, ਠੀਕ ਹੈ। ਸਾਨੂੰ ਉਹ ਚੀਜ਼ਾਂ ਨੀ ਦੱਸੀਆਂ ਗਈਆਂ ਕਿ ਜਿਹੜੀਆਂ, ਔਰ ਮਤਲਬ ਸਾਨੂੰ ਨਫ਼ਰਤ ਹੀ ਦੱਸੀ ਗਈ ਕਿ ਅਸੀਂ ਉਸ ਬੰਦੇ ਦੇ ਮੁਤਲਕ ਇਹ ਯਾਰ ਬੜਾ ਅੱਛਾ ਬੰਦਾ ਸੀ ਔਰ ਬੜਾ ਯੂ ਨੋ
ਜੀ ਜੀ
ਜੀ ਜੀ
ਉਹ ਟੋਪੀਆਂ ਸੀ ਕਿ ਤੇ ਕੁਰਾਨ ਲਿਖ ਕੇ ਗੁਜ਼ਾਰਾ ਕਰਦੇ ਸਨ
ਜੀ ਜੀ,
ਤੇ ਉਹ ਇਬਨ ਇਨਸ਼ਾ ਨੇ ਲਿਖਿਆ ਨਾ ਕਿ ਉਹਨੇ ਸਾਰੀ ਜ਼ਿੰਦਗੀ ਕੋਈ ਨਮਾਜ਼ ਵੀ ਨਹੀਂ ਛੱਡੀ ਤੇ ਫਿਰ ਭਰਾ ਵੀ ਆਪਣਾ ਕੋਈ ਨਹੀਂ ਛੱਡਿਆ,
ਭਰਾ ਵੀ ਕੋਈ ਛੱਡਿਆ। ਔਰ ਮੈਂ ਦੇਖ ਰਿਹਾ ਸੀ ਕਿ ਉਹਨਾਂ ਦੀ ਇੱਕ ਭੈਣ ਸੀ ਜ਼ੈਬੁਨ ਨਿਸਾ,
ਹਾਂ,
ਜਿਹਦਾ ਤਖਲੁਸ ਸੀ ਸ਼ਾਇਰੀ ਦੇ ਵਿਚ ਮਖਫੀ
ਜੀ ਜੀ ਜੀ,
ਔਰ ਉਹਨੂੰ ਉਹ ਆਪਣੀ ਭੈਣ ਨੂੰ 20 ਸਾਲ ਉਹਨੇ ਜੇਲ ਚ ਰੱਖਿਆ
ਜੀ ਜੀ, ਸਕੇ ਪਿਓ ਨੂੰ ਜੇਲ ਚ ਨਹੀਂ ਸੀ ਪਾ ਛੱਡਿਆ
ਬਿਲਕੁਲ, ਇਹ ਚੀਜ਼ ਹੈ ਕਿ ਜੀ ਜੀ ਜੀ
ਪਿਓ ਨੇ ਇੱਕ ਵਾਰੀ ਖਾਸ਼ ਜ਼ਾਹਰ ਕੀਤੀ ਕਿ ਮੈਨੂੰ ਨਾ ਮੇਰੇ ਕੋਲ ਨਾ ਬੱਚਿਆਂ ਨੂੰ ਘੱਲ ਛੱਡਿਆ ਕਰ, ਮੈਂ ਉਹਨਾਂ ਨੂੰ ਪੜ੍ਹਾਈ ਛੱਡਿਆ ਕਰਾਂ। ਉਹਦਾ ਬੜਾ ਜੁਮਲਾ ਤਾਰੀਖੀ ਜੁਮਲਾ, ਉਹਨੇ ਆਖਿਆ ਤੇਰੇ ਮਤਲਬ ਕੀ ਹੈ, ਤੇਰੇ ਜ਼ਿਹਨ ਚ ਅਜੇ ਵੀ ਬਾਦਸ਼ਾਹੀ ਦਾ ਜਿਹੜਾ ਨਾ ਉਹ ਨਹੀਂ ਗਿਆ ਕੀੜਾ, ਯਾਨੀ ਤੂੰ ਬੱਚਿਆਂ ਦੇ ਉੱਤੇ ਸ਼ਾਹੀ ਕਰਕੇ ਨਾ ਤੇ ਆਪਣੇ ਆਪ ਨੂੰ ਤਸਕੀਨ ਦੇਣਾ ਚਾਹ ਰਿਹਾ, ਤੂੰ ਜੇਲ੍ਹ ਚ ਰਹਿ ਇੱਥੇ ਠੀਕ ਹੈ ਤੂੰ।
ਨਹੀਂ ਜੀ ਬੜਾ ਦੇਖੋ ਲੋਕ ਕਹਿੰਦੇ ਨਾ, ਅਸੀਂ ਮੈਂ ਸੁਣਿਆ ਕਿ ਮਾਂ ਜਿਹੜੀ ਹੈ ਤੁਹਾਡੀ ਬਦਵਾ ਦਿੰਦੀ ਹੈ ਨਾ ਜਦੋਂ ਤੁਹਾਨੂੰ, ਤੇ ਮਤਲਬ ਬਦਵਾ ਕੀ ਦਿੰਦੀ ਹੈ, ਮਾਂ ਦਾ ਆਦਤ ਹੋਈ ਹੈ ਜਾ ਮਰੇ ਜਾ ਇਹ ਕਰੇ ਉਹ, ਮਾਂ ਦਾ ਮਤਲਬ ਨਹੀਂ ਹੁੰਦਾ, ਲੇਕਿਨ ਪਿਓ ਦੀ ਕਹਿੰਦੇ ਨੇ ਪਿਓ ਦੀ ਬਦਵਾ ਕਦੇ ਨਾ ਲਓ।
ਹਾਂ ਬਿਲਕੁਲ
ਹਾਂਜੀ, ਮੈਂ ਸੁਣੇ ਹੈ ਕਿ ਕਹਿੰਦੇ ਨੇ ਪਿਓ ਕਦੇ ਬਦਵਾ ਨਹੀਂ ਦਿੰਦਾ, ਲੇਕਿਨ ਜਿਹੜੇ ਬਦਵਾ ਦਿੰਦਾ ਹੈ ਨਾ ਡਾਕਟਰ ਸਾਹਿਬ ਆਪਣਾ ਕੋਲ ਅਸੀਂ ਕਾਫੀ ਟਾਈਮ ਹੋ ਗਿਆ ਤੇ ਤੁਹਾਡਾ ਵੀ ਅਸੀਂ ਟਾਈਮ ਲੈ ਲਿਆ, ਤੇ ਅਸੀਂ ਜਨਾਬ ਤੁਹਾਡੀ ਇੱਕ ਕੋਈ ਨਜ਼ਮ ਸਾਨੂੰ ਸੁਣਾ ਦਿਓ ਤੇ ਉਸ ਤੋਂ ਬਾਅਦ ਅਸੀਂ ਇਜਾਜ਼ਤ ਚਾਹਵਾਂਗੇ।
ਜੀ 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 ਮਲਕ ਸਾਹਿਬ
ਜੀ,
ਮੈਂ ਕੋਈ ਕਿਸੇ ਗਜ਼ਲ ਦੇ ਕੁਝ ਸ਼ੇਅਰ ਤੁਹਾਨੂੰ
ਬਿਲਕੁਲ ਜੀ,
ਕਿਉਂਕਿ ਮੈਂ ਜ਼ਿਆਦਾ ਗਜ਼ਲ ਹੀ ਲਿਖਣਾ
ਜੀ ਜੀ,
ਤੇ ਉਹ ਕਦੀ ਕਦੀ ਉਹ ਸੀ ਜੀ ਕਿ ਅੱਖ ਨੇ ਜਦ ਦਾ ਅੱਥਰ ਪੀਣ ਦਾ ਵਲ ਸਿੱਖਿਆ ਏ, ਅੱਖ ਨੇ ਜਦ ਦਾ ਅੱਥਰ ਪੀਣ ਦਾ ਵਲ ਸਿੱਖਿਆ ਏ, ਪੀੜਾ ਨੇ ਵੀ ਦੂਣ ਤੇ ਤੀਣ ਦਾ ਵਲ ਸਿੱਖਿਆ ਏ।
ਵਾਹ ਵਾਹ ਵਾਹ,
ਤੇ ਸ਼ੇਰ ਵੇਖੋ ਜੀ ਕਿ ਉਹਦੀ ਅੱਖ ਸਰੋਵਰ ਦੇ ਵਿਚ ਡੁੱਬਿਆ ਰਹਿਣਾ, ਉਹਦੀ ਅੱਖ ਸਰੋਵਰ ਦੇ ਵਿਚ ਡੁੱਬਿਆ ਰਹਿਣਾ, ਕੁਝ ਨਾ ਹੁੰਦਿਆਂ ਕੈਸਾ ਪੀਣ ਦਾ ਵਲ ਸਿੱਖਿਆ ਏ, ਤੇ ਸੱਪਾਂ ਨਾਲ ਯਾਰਾਨੇ ਰੱਖਣਾ ਸੌਖਾ ਕੋਈ ਨਹੀਂ,
ਸੱਪਾਂ ਨਾਲ ਯਾਰਾਨੇ ਰੱਖਣਾ ਸੌਖਾ ਕੋਈ ਨਹੀਂ,
ਸੌਖਾ ਕੋਈ ਨਹੀਂ, ਇੱਕ ਮਦਾਰੀ ਕੋਲੋਂ ਦੀਨ ਦਾ ਵਲ ਸਿੱਖਿਆ ਏ।
ਵਾਹ ਵਾਹ,
ਤੇ ਚੁੱਪ ਚਪੀਤਾ ਵੇਖੀ ਜਾਵਾਂ ਦੁਨੀਆਂ ਨੂੰ,
ਚੁੱਪ ਚਪੀਤੇ ਵੇਖੀ ਜਾਵਾਂ ਦੁਨੀਆਂ ਨੂੰ,
ਜੀਭ ਨੂੰ ਪਿੰਜਰੇ ਪਾ ਕੇ ਮੀਣ ਦਾ ਵਲ ਸਿੱਖਿਆ ਏ।
ਵਾਹ ਵਾਹ ਵਾਹ, ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਬਹੁਤ ਸ਼ੁਕਰੀਆ,
ਬਹੁਤ ਸ਼ੁਕਰੀਆ ਮਲਕ ਸਾਹਿਬ।
ਅਗਲੇ ਹਫਤੇ ਫਿਰ ਮੁਲਾਕਾਤ ਹੋਏਗੀ, ਤੇ ਮੈਂ ਸਮਝਿਆ ਮੈਂ ਅਸੀਂ ਤੇ ਮਲਕੀਤ ਸਿੰਘ ਸਾਹਿਬ ਨੂੰ ਬੁਲਾਉਣ ਦੀ ਕੋਸ਼ਿਸ਼ ਹੈ ਨਾ, ਮਲਕੀਤ ਸਿੰਘ ਸਾਹਿਬ ਹੈ ਨੇ, ਅੱਛਾ ਮਲਕੀਤ ਸਾਹਿਬ ਡਾਕਟਰ ਸਾਹਿਬ ਮਲਕੀਤ ਸਿੰਘ ਸਾਹਿਬ ਹੈ ਨੇ ਸਾਡੇ ਨਾਲ, ਇੱਕ ਮੈਂ ਮਲਕੀਤ ਸਿੰਘ ਜੀ,
ਹਾਂਜੀ
ਕੀ ਹਾਲ ਹੈ ਜਨਾਬ ਡਾਕਟਰ ਸਾਹਿਬ, ਅੱਛਾ ਕੋਈ ਸਵਾਲ ਹੈਗਾ ਜੀ?
ਇੱਕ ਸਵਾਲ ਹੈਗਾ ਡਾਕਟਰ ਸਾਹਿਬ, ਇੱਕ ਪੰਜਾਬੀ ਭਾਸ਼ਾ ਬਾਰੇ ਦੱਸਿਓ ਵੀ ਕਿੰਨੀ ਕੁ ਪੁਰਾਣੀ ਹੈਗੀ ਹੈ, ਕਿਹੜੇ ਈਸਵੀ ਦੇ ਵਿਚ ਉਹ ਸਟਾਰਟ ਹੋਈ ਹੈਗੀ?
ਠੀਕ ਹੈ ਜੀ ਡਾਕਟਰ ਸਾਹਿਬ
ਜੀ 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 ਜੀ
ਜੀ, ਮਲਕੀਤ ਸਿੰਘ ਸਾਹਿਬ ਨੇ ਸਵਾਲ ਕੀਤਾ ਕਿ ਜਿਹੜੀ ਪੰਜਾਬੀ ਭਾਸ਼ਾ ਹੈਗੀ ਏ
ਜੀ ਜੀ,
ਇਹ ਕਿਹੜੇ ਸਨ ਦੇ ਵਿਚ ਕਦੋਂ ਇਹ ਸਟਾਰਟ ਹੋਈ ਹੈ?
ਇਹ ਜੀ ਤੁਹਾਨੂੰ ਯਾਦ ਹੋਣਾ ਮਲਕ ਸਾਹਿਬ, ਅਸੀਂ ਜਿਸ ਵੇਲੇ ਜ਼ੁਬਾਨ ਦੇ ਉੱਤੇ ਗੱਲ ਕੀਤੀ ਸੀ ਤੇ ਇਹ ਕਾਫੀ ਸਾਰੀਆਂ ਗੱਲਾਂ ਅਸਾਂ ਕੀਤੀਆਂ ਸਨ
ਜੀ ਜੀ,
ਤੇ ਪੰਜਾਬੀ ਬੋਲੀ ਜਿਹੜੀ ਏ ਇਹਦੇ ਬਾਰੇ ਇਹ ਕਿਹਾ ਜਾਂਦਾ ਕਿ 6ਵੀਂ 7ਵੀਂ ਸਦੀ ਦੇ ਵਿਚ ਇਹ ਜਿਹੜੀਆਂ ਇਥੋਂ ਦੀਆਂ ਮੁਕਾਮੀ ਬੋਲੀਆਂ ਸਨ ਤੇ ਫਿਰ ਆਰੀਆਵਾਂ ਦੇ ਆਉਣ ਨਾਲ ਹਿੰਦ ਆਰੀਆਈ ਬੋਲੀਆਂ ਅਪਵਾਈਆਂ।
ਅੱਛਾ ਤੁਸੀਂ ਜਿਹੜੇ ਗੱਲ ਕਰਦੇ ਹੋ 6ਵੀਂ 7ਵੀਂ ਸਦੀ ਦੀ,
ਹਾਂਜੀ,
ਤੇ ਇਹ ਜ਼ਰਾ ਤੁਸੀਂ ਐਕਸਪਲੇਨ ਕਰੋ ਕਿ 6ਵੀਂ 7ਵੀਂ ਸਦੀ ਕਿਹੜੀ ਸੀ?
ਇਹ ਅਸੀਂ ਜਿਹੜਾ ਜਿਸ ਵੇਲੇ ਇਹ ਗਿਣਨੇ ਆ ਨਾ ਆਪਣੀਆਂ ਹੋਣ ਵਾਲਾ ਸਦੀ ਵਾਲਾ ਜਿਹੜਾ ਚੱਕਰ ਹੈ ਜਾਂ ਮਤਲਬ ਤਰੀਫਾਂ ਨੇ,
ਜੀ ਜੀ,
ਉਸ ਹਵਾਲੇ ਨਾਲ ਜਿਹੜਾ ਮਸਲਾ ਅਸੀਂ ਬਾਬਾ ਫਰੀਦ ਦੀ ਜਿਹੜੀ ਤਰੀਖ ਪੈਦਾਇਸ਼ ਗਿਣਨੇ ਆ 1100 ਕੁਝ ਦੀ ਹੈ।
ਚਲ ਅੱਛਾ ਠੀਕ ਹੈ ਠੀਕ ਹੈ।
ਹਾਂ ਤੇ ਇਹਦੇ ਤੋਂ ਕੋਈ 400-500 ਸਾਲ ਪਿੱਛੇ ਚਲੇ ਜਾਓ,
ਮਤਲਬ 6-7 ਹਾਂ
ਬਿਲਕੁਲ, ਉਸ ਵੇਲੇ ਇਹਨੇ ਆਪਣਾ ਮੁਹਾਂਦਰਾ ਬਣਾਉਣਾ ਸ਼ੁਰੂ ਕਰ ਲਿਆ ਸੀ।
ਅੱਛਾ 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 ਅੱਛਾ,
ਹਾਂਜੀ। ਤੇ ਫਿਰ ਪਹਿਲੇ ਸ਼ਾਇਰ ਜਿਹੜੇ ਮਿਲਦੇ ਨੇ ਸਾਨੂੰ ਪੰਜਾਬੀ ਦੇ ਵਿਚ ਜਿਨ੍ਹਾਂ ਨੇ ਲਿਖਿਆ ਉਹ ਸਨ ਮਸੂਦ ਸਾਧ ਸੁਲੇਮਾਨ।
ਮਸੂਦ ਸਾਧ ਸੁਲੇਮਾਨ
ਸੁਲੇਮਾਨ,
ਅੱਛਾ।
ਉਹਨਾਂ ਦਾ ਬਹੁਤ ਸਾਰਾ ਕਲਾਮ ਜਿਹੜਾ ਉਹ ਸਾਡੇ ਤੱਕ ਨਹੀਂ ਪਹੁੰਚ ਸਕਿਆ, ਲੇਕਿਨ ਕੁਝ ਜਿਹੜੀਆਂ ਛਾਵਾਂ ਨੇ ਉਹਨਾਂ ਦੀਆਂ, ਉਹਨਾਂ ਦੇ 3 ਦੀਵਾਨ ਸਨ, ਫਾਰਸੀ ਦੇ ਵਿਚ, ਅਰਬੀ ਦੇ ਵਿਚ ਔਰ ਹਿੰਦੀ ਦੇ ਵਿਚ।
ਅੱਛਾ।
ਔਰ ਹਿੰਦੀ ਜਾਂ ਹਿੰਦਵੀ ਪੰਜਾਬੀ ਦਾ ਪੁਰਾਣਾ ਨਾਂ ਸੀ।
ਅੱਛਾ
ਹਾਂਜੀ।
ਅੱਛਾ, ਅਗਲੇ ਜਦੋਂ ਅਸੀਂ ਅਗਲੇ ਵਾਰੀ ਜਦੋਂ ਅਸੀਂ ਆਵਾਂਗੇ ਤੇ ਉਹਨਾਂ ਦਾ ਜਿਹੜਾ ਕੋਈ ਕਲਾਮ ਚੋ ਕੋਈ ਥੋੜਾ ਜਿਹਾ ਹਿੱਸਾ ਸਾਨੂੰ ਤੁਸੀਂ ਸੁਣਾ ਦੇਣਾ। ਬਹਿਰਾਲ, ਅੱਛਾ
ਜੀ, ਜ਼ਰੂਰ
ਜੀ, ਗੱਲ ਕਰੋ, ਠੀਕ। ਅੱਛਾ
ਹਾਂ ਹਾਂ, ਤੇ ਉਸ ਤੋਂ ਬਾਅਦ ਫਿਰ ਜਿਸ ਵੇਲੇ ਇਹਦੀ ਸ਼ਕਲ ਸਾਡੇ ਕੋਲ, ਪਹਿਲੇ ਸ਼ਾਇਰ ਸਾਡੇ ਕੋਲ ਬਾਬਾ ਫਰੀਦ ਹੀ ਸਾਨੂੰ ਮਿਲਦੇ ਨੇ।
ਅੱਛਾ,
ਤੇ ਇਹ ਮਸੂਦ ਸਾਧ ਸੁਲੇਮਾਨ ਉਹਨਾਂ ਦੇ ਹਮ ਅਸਰ ਗਿਣੇ ਜਾਂਦੇ ਨੇ, ਯਾਨੀ ਇੱਕ ਜ਼ਮਾਨੇ ਦੇ ਲੋਕ ਨੇ।
ਅੱਛਾ, 6ਵੀਂ 7ਵੀਂ ਸਦੀ ਉਹਨਾਂ, ਜੀ ਜੀ
ਹਾਂਜੀ। ਫਿਰ ਅਸੀਂ ਜਿਸ ਵੇਲੇ ਬਾਬਾ ਫਰੀਦ ਦਾ ਸਾਡੇ ਕੋਲ ਕਲਾਮ ਮਿਲਦਾ ਨਾ ਲੋਕਾਂ ਦੇ ਕੋਲ, ਸੀਨਾ ਬਸੀਨਾ ਚੱਲਦਾ ਹੋਇਆ, ਤੇ ਉਸ ਵੇਲੇ ਅਸੀਂ ਆਨੇ ਆ ਕਿ ਬਾਬਾ ਫਰੀਦ ਜਿਹੜੇ ਨਾ ਪੰਜਾਬੀ ਜ਼ੁਬਾਨ ਦੇ ਸ਼ਾਇਰ ਨੇ। ਔਰ ਫਿਰ ਜਿਸ ਵੇਲੇ ਅਸੀਂ ਉਹਨਾਂ ਦੀ ਸ਼ਾਇਰੀ ਵੇਖਦੇ ਆ ਜਿਹੜੀ ਕਿ ਬੜੀ ਮਰਬੂਤ ਏ, ਹਰ ਹਵਾਲੇ ਨਾਲ ਮੁਕੰਮਲ ਏ, ਉਹਦੇ ਵਿਚ ਕੋਈ ਝੋਲ ਨਹੀਂ। ਉਹਨਾਂ ਨੇ ਇੱਕ ਜਿਹੜੀ ਸਿਨਫ ਹੈ ਬੈਤ ਦੀ ਇਸ਼ਤਿਹਾਰ ਕੀਤੀ, ਜਿਹਨੂੰ ਅਸੀਂ ਸ਼ਲੋਕ ਵੀ ਆਨੇ ਆ, ਬੋਲ ਵੀ ਆਖਦੇ ਆ,
ਜੀ ਜੀ।
ਉਸ ਸ਼ਾਇਰੀ ਨੂੰ ਪੜ੍ਹ ਕੇ ਸਾਨੂੰ ਇਹ ਗੱਲ ਤੇ ਜ਼ਰੂਰ ਧਿਆਨ ਜਾਂਦਾ ਨਾ ਕਿ ਐਡੀ ਸ਼ਾਨਦਾਰ ਸ਼ਾਇਰੀ ਅਗਰ ਬਾਬਾ ਫਰੀਦ ਕਰ ਰਹੇ ਨੇ ਤੇ ਇਹਦੇ ਤੋਂ ਪਿੱਛੇ ਵੀ ਸ਼ਾਇਰ ਬਹੁਤ ਸਾਰੇ ਹੈ ਸਨ ਜਿਹੜੇ ਕਿ ਸ਼ਾਇਰੀ ਕਰ ਰਹੇ ਸਨ, ਲੇਕਿਨ ਉਹਨਾਂ ਦਾ ਕਲਾਮ ਜਿਹੜਾ ਵੇਲੇ ਦੀ ਧੂੜ ਜਿਹੜੀ ਏ ਉਹਦੇ ਚ ਉਹ ਗੁੰਮ ਹੋ ਗਿਆ।
ਅੱਛਾ ਅੱਛਾ
ਅੱਛਾ। ਤੇ ਇਸੇ ਤਰ੍ਹਾਂ ਬਹੁਤ ਸਾਰੇ ਸ਼ਾਇਰ ਹੋਣਗੇ ਜਿਹੜੇ ਬਾਬਾ ਫਰੀਦ ਤੋਂ ਪਹਿਲਾਂ ਸਨ, ਲੇਕਿਨ ਉਹਨਾਂ ਦਾ ਕਲਾਮ ਸਾਂਭਿਆ ਨਾ ਗਿਆ ਤੇ ਬਾਬਾ ਫਰੀਦ ਸਾਨੂੰ ਮਿਲਦੇ ਨੇ ਜਿਹਨਾਂ ਦਾ ਕਲਾਮ ਜਿਹੜਾ ਨਾ ਬੜਾ ਤਗੜਾ, ਬੜਾ ਭਰਪੂਰ, ਔਰ ਹਰ ਹਵਾਲੇ ਨਾਲ, ਅਰੂਜ ਦੇ ਹਵਾਲੇ ਨਾਲ, ਫਿਰ ਸੋਚ ਦੇ ਹਵਾਲੇ ਨਾਲ, ਫਿਕਰ ਦੇ ਹਵਾਲੇ ਨਾਲ ਬੜਾ ਸ਼ਾਨਦਾਰ ਕਲਾਮ ਹੈ। ਤੇ ਉਸ ਤੋਂ ਬਾਅਦ ਫਿਰ ਜਿਹੜੀ ਇੱਕ ਲਾਟ ਚੱਲਦੀ ਏ ਪੰਜਾਬੀ ਸ਼ਾਇਰਾਂ ਦੀ ਅੱਗੇ, ਤੇ ਫਿਰ ਮਤਲਬ ਇੱਕ ਤੋਂ ਇੱਕ ਵੱਧ ਬੰਦਾ ਸਾਨੂੰ ਸ਼ਾਇਰ ਸਾਨੂੰ ਮਿਲਦਾ, ਔਰ ਜਿਹਨਾਂ ਨੇ ਇਸ ਜ਼ੁਬਾਨ ਨੂੰ ਅੱਜ ਤੱਕ ਵੀ ਜ਼ਿੰਦਾ ਰੱਖਿਆ ਹੋਇਆ। ਪੰਜਾਬੀ ਜ਼ੁਬਾਨ ਦੇ ਸਭ ਤੋਂ ਵੱਡੇ ਥੰਮ ਜਿਹੜੇ ਨੇ ਇਹ ਲੋਕ ਨੇ ਕਿ ਮਤਲਬ ਇੰਡੀਆ ਦੇ ਵਿਚ ਸੂਰਤ ਹਾਲ ਹੋ ਰਹੇ ਕਿ ਉੱਥੇ ਪਹਿਲੀ ਤੋਂ ਪੜ੍ਹਦੇ ਨੇ ਪਏ ਬੱਚੇ
ਆਪਣੇ ਸਰਦਾਰ ਭਾਈਆਂ ਨੇ ਪੈਣਾ ਨੇ ਇਸ ਜ਼ਬਾਨ ਨੂੰ ਜ਼ਿੰਦਾ ਰੱਖਿਆ, ਅਸੀਂ ਇਸ ਜ਼ਬਾਨ ਨੂੰ ਭੁੱਲ
ਗਏ। ਜੀ ਜੀ ਜੀ, ਉਹਨਾਂ ਨੇ ਤੇ ਇਹਨੂੰ ਵਰਲਡ ਓਵਰ ਜਿਹੜਾ ਨਾ ਮੁਤਾਰਫ ਕਰਵਾਉਣ ਵਿਚ, ਔਰ ਇਹਦੀ ਮਤਲਬ ਜਿਹੜਾ ਨਾ ਹੈਤ ਨੂੰ ਔਰ ਸ਼ਕਲ ਨੂੰ ਪੂਰੀ ਦੁਨੀਆਂ ਦੇ ਵਿਚ ਪੰਜਾਬ ਦੇ ਕਲਚਰ ਨੂੰ, ਪੰਜਾਬ ਦੀ ਸ਼ਾਇਰੀ ਨੂੰ, ਔਰ ਇਥੋਂ ਦੇ ਜਿਹੜੇ ਖੁਸ਼ੀਆਂ ਦੇ ਇਜ਼ਹਾਰ ਸਨ, ਲੋਕ ਨਾਚ, ਭੰਗੜਾ ਔਰ ਇਸ ਤਰ੍ਹਾਂ ਦੇ, ਇਹਨਾਂ ਨੇ ਪੂਰੀ ਦੁਨੀਆਂ ਦੇ ਵਿਚ ਸਾਰਾ ਕ੍ਰੈਡਿਟ ਸਰਦਾਰ ਭਾਈਆਂ ਨੂੰ ਜਾਂਦਾ ਕਿ ਉਹਨਾਂ ਨੇ ਪੂਰੀ ਦੁਨੀਆਂ ਦੇ ਵਿਚ ਇਹਨੂੰ ਮੁਤਾਰਫ ਕਰਵਾਇਆ।
ਬਿਲਕੁਲ। ਅੱਛਾ ਡਾਕਟਰ ਸਾਹਿਬ, ਅਗਲੇ ਵਾਰੀ, ਹੈਲੋ ਡਾਕਟਰ ਸਾਹਿਬ, ਅਸੀਂ ਅਗਲੀ ਵਾਰੀ ਅਸੀਂ ਜਿਹੜਾ ਨਾ ਗੱਲਬਾਤ ਕਰਾਂਗੇ ਇਸੀ ਤੇ, ਉਹ ਜਿਹੜੇ ਤੁਸੀਂ ਪਹਿਲੇ ਸ਼ਾਇਰ ਸਨ ਉਹਨਾਂ ਦੇ ਬਾਰੇ ਵੀ ਥੋੜਾ ਬਹੁਤ ਤੁਸੀਂ ਦੇਖ ਲੈਣਾ, ਤੇ ਅੱਗੇ ਬਾਬਾ ਫਰੀਦ ਸਾਹਿਬ ਦੇ ਬਾਰੇ ਵੀ ਗੱਲ ਕਰਾਂਗੇ। ਤੇ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਮਲਕੀਤ ਸਿੰਘ ਨੇ ਜਿਹੜਾ ਸਵਾਲ ਕੀਤਾ ਸੀ, ਮੈਨੂੰ ਲੱਗਦਾ ਡਾਕਟਰ ਮਲਕੀਤ ਸਿੰਘ ਸਾਹਿਬ ਜਿਹੜੇ ਸਨ ਸਹਿਮਤ ਨੇ ਇਹਨਾਂ ਗੱਲਾਂ ਤੋਂ, ਤੇ ਬਾਅਦ ਮਲਕੀਤ ਸਿੰਘ ਸਾਹਿਬ ਨਾਲ ਗੱਲਬਾਤ ਕਰਾਂਗੇ। ਤੇ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੇ ਮੈਂ ਡਾਕਟਰ ਅਜ਼ਹਰ ਸਾਹਿਬ ਨੂੰ ਮੇਰਾ ਸਲਾਮ ਦੇਣਾ, ਸਾਰੇ ਦੋਸਤਾਂ ਨੂੰ ਮੇਰੇ ਤੋਂ ਬਹੁਤ ਬਹੁਤ ਸਲਾਮ,
ਸਾਰੇ ਬੇਲੀਆਂ ਨੂੰ ਨਾ ਸਲਾਮ ਦੇਣਾ ਜੀ।
ਬਿਲਕੁਲ,
ਸਲੀਮ ਜੰਜੂਆ ਸਾਹਿਬ ਨੂੰ
ਜੀ,
ਔਰ ਗਾਲਬ ਸਾਹਿਬ ਨੂੰ, ਔਰ ਅਰਸ਼ਦ ਸਾਹਿਬ ਨੂੰ
ਜੀ ਜੀ ਜੀ,
ਤੇ ਸਾਡਾ ਸਲਾਮ ਜੀ।
ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਫਿਰ ਮੁਲਾਕਾਤ ਹੋਏਗੀ ਅਗਲੇ ਹਫ਼ਤੇ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ।
ڈاکٹر وسیم رضا صاحب نے بڑی سیر حاصل گل بات کی اور دیکھو اے چیزاں نے ساڈا پروگرام دا مطلب بھی ہے اسی صرف گانے نہیں سنانے گانے بھی ٹھیک نے مطلب گیت بھی ٹھیک نے لیکن گیت تو تھی کتھوں بھی سن سکتے ہو یوٹیوب تے سن سکتے ہو گوگل تے سن سکتے ہو ٹھیک ہے جی تے اے جی گلاں باتاں نے نا اے اسی اپنی پنجابی زبان نو دسنا ہے کہ پنجابی زبان کتھوں سٹارٹ ہوئی ہے کس طرح سٹارٹ
ہوئی
انفارمیشن ہونی چاہیے نا تے ڈاکٹر صاحب نال اسی ہر ہفتے اور ڈاکٹر صاحب دی بڑی مہربانی کہ ڈاکٹر صاحب کوئی انہاں دی کوئی مطلب نہیں ہے کہ انہوں نے گل نہیں کرنی یا سارے نال نہیں کرنی جدوں بھی اسی کہیے ڈاکٹر صاحب سارے نال تشریف لے آتے ہیں بہرحال کوئی ایڈا لا دئیے تو ایڈا تو بعد پھر اسی گیتاں والے پاسے آ جانے ہاں
یو آر لسننگ ٹو WTOR 770 AM ینگس ٹاؤن ٹورانٹو
سونا کر لیا ہوں اپلائنسز بھی سٹینلیس سٹیل دے ہی چاہیے
ہاں جی سٹینلیس سٹیل دے اپلائنسز ملن گے تانوں برمپٹن ٹی وی اینڈ اپلائنسز تے جسے فریج سٹوو ڈش واشر تھری پیس کچن بنڈل اس تو علاوہ فرنٹ لوڈ واشر اینڈ ڈرائر انرجی سیور انرجی سٹار تے ٹی وی سیکشن اچ سونی سیمسنگ پیناسونک شارپ ہر سائز تے ہر برانڈ دا ٹی وی ود دی لوئسٹ پرائسز ان دی ٹاؤن صرف برمپٹن ٹی وی اینڈ اپلائنسز تے برمپٹن ٹی وی اینڈ اپلائنسز 801 Bowie Drive West Brampton ya call karo 905-450-2828-905-4588-2828
اوپن مائک کیفے اینڈ کوزین جہاں آپ کو ملیں گے مزیدار کھانے جیسے کہ لاہوری گوٹ کڑاہی شنواری گوٹ کڑاہی نہاری حلیم پائے بریانی سیخ کباب چکن تکہ شورما پیزا اور مزیدار لاہوری چھولے پالک پنیر اور بہت سی ویجیٹیرین آپشنز اوپن مائک کیفے اینڈ کوزین وہی دیسی انداز اور وہی دیسی ذائقہ 1310 دندہ اسٹریٹ ایسٹ مسیساگا یونٹ 3 آرڈر ناؤ کال 416-526-6800
کیا آپ یا آپ کی فیملی ڈیتھ ڈسبلٹی یا کریٹیکل النس جیسی ناگہانی صورتحال کے لیے تیار ہے اگر نہیں تو سن لائف کے پردیپ جی کا نام یاد رکھیے گا 416-894-5872
جی ہاں صلاح مشورے اور کسی بھی پالیسی کے ریویو میں میں پردیپ سنگھ آپ کی پوری مدد کروں
ٹرسٹ وردی آنےسٹ چارٹرڈ لائف انڈر رائٹر اینڈ کینیڈین ہیلتھ اسپیشلسٹ مسٹر پردیپ فرام سن لائف 416-894-5872
اور ہر ٹیوزڈے کو میرے ٹاک شو میں ضرور شامل ہوں
یو آر لسننگ ٹو WTOR 770 AM ینگس ٹاؤن ٹورانٹو
جی جناب گیتا والے پاسے آنے ہیں اے کچی ٹوٹ گئی جنہ دی یاری فلم گڈی 1961 دے وچ فلم بنی سی شمشاد بیگم صاحبہ نے گایا سی تے ہنس راج بہل صاحب دی موسیقی تے لکھا سی ورما ملک صاحب یار ملکاں دی گالی ہو رہے ہیں جی
ہر گیت ملک صاحب
نے پیش بھی جڑا ہے ملک کر رہا تھانو ٹھیک ہے
سونی تے سواگا
ہاں کچی ٹوٹ گئی جنہ دی یاری
کچی ٹوٹ گئی جنہ دی یاری پتنا تے رون کھڑیاں کچی ٹوٹ گئی جنہ دی یاری پتنا تے رون کھڑیاں رون کھڑیاں ہے رون کھڑیاں ہے رون کھڑیاں ہے جنہ پیار کیتا سواری پتنا تے رون کھڑیاں کچی ٹوٹ گئی جنہ رون کھڑیاں کچی ٹوٹ گئی جنہ دی یاری پتنا تے رون कच्ची टूट गई, मैं कच्ची टूट गई जिना दी यारी, बतला से रोन कड़िया, कच्ची टूट गई जिना दी यारी, बतला से रोन कड़िया, दुखां दिया रातां ते हमारे सवेरे ने कच्ची टूट गई जिना दी यारी, बतला ते रोन खड़िया, कच्ची टूट गई जिना दी यारी, बतला ते रोन खड़िया।
जी अच्छा नवदीप, एक गीत है यार, मैं कुंडल वालिया जुल्फा नू जंजीर ना आखा ते की आखा। हाँ फिल्म है गीत सी।
अच्छा।
जीजा जी,
जीजा जी
जी 1961 दी फिल्म है।
क्या बात है।
ते मौसीकी सी सपन जग मोहन साहब दी, ते गाया सी मोहम्मद रफी साहब ने, ते लिखिया सी नक्श लायलपुरी। मैनू हुणी एकदम ख्याल आया कि यार बड़ा अच्छा गीत है, मैं कुंडल वालिया जुल्फा नू। अच्छा कुंडल जो है ना, कुंडल ए, हाँ ए, 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 ए भी एक वाला दा स्टाइल हुंदा सी। हुण ते जिहड़ियां ना जनानियां भी कुंडल नहीं पांदियां, हुण ते उन्होंने वो अपना बाल सीधे करने दा रखा हुंदा।
नहीं
ते मैं कुंडल वालिया जुल्फा नू जंजीर ना आखा ते की आखा, मोहम्मद रफी साहब की आवाज।
मैं कुंडल वालिया जुल्फा नू जंजीर ना आखा ते की आखा, कुंडल वालिया जुल्फानु जंजीर ना आखा ते की आखा, सोना तो में तिखिया नजरानु तस्तीर ना आखा ते की आखा, हाय तीर ना आखा ते की आखा, हाय तीर ना आखा ते की आखा। मेरे सुपने बोलन लग पैने,
आज देख के तैनू ते जाके मेरे सुपने बोलन लग पैने,
जिवें सुतियां सदरां दे पंछी हुण अखां खोलन लग पैने,
आज देख के तैनू ते जाके मेरे सुपने।
हेलो बंद हो गया। हेलो
हेलो जी अस्सलाम वालेकुम।
वालेकुम सलाम जनाब।
हाँ जी मेरा नाम गुरशन सिंह है जी ढिलो
जी। जी
पहले फोन किया ही हाँ जी बहुत वधिया तुहाडा प्रोग्राम चलता बड़ा कुछ
बहुत गुरशन जी बहुत बहुत शुक्रिया जनाब।
अच्छा जी आए कपड़े अपने आप ताडे आए सी डॉक्टर साहब ते ओ नानक नाम जहाज है और दस के उन्हें पुछो ये गुरु ग्रंथ साहब दे किन्ने पन्ने ते या किन्ने पेज ते आ कोई दस सकदे?
ठीक है ए डॉक्टर साहब नु मैं पूछ के ना गुशरण जी
सानू ते मैं ट्राई करता हां मैं ते फिर तेरे पता नहीं
केड़ा की ना है नानक नानक
नाम जहाज है क्योंकि कुछ बाणी ना जेडे गुरु नानक देव जी दे दुखी सी ना उस वेले उन्होंने रची आ
ए मैं कल कल
उन्होंने ना एक मिनट उन्होंने ना विच नानक नाम जोड़िया वा एक विच कई कई आ होर भी है गिया वा।
अच्छा
ਹਾਂਜੀ ਜਿਹੜਾ ਹੈਗਾ ਨਾਮ ਕੁਮਾਰੀ ਨਾਨਕਾ ਜਿਤਰਾ ਚੜੀ ਰੇ ਇਸ ਤਰ੍ਹਾਂ ਦੀਆਂ ਗੱਲਾਂ ਕਈ ਜੋੜੀਆਂ ਉਹਨਾਂ ਨੇ
ਅੱਛਾ
ਜਿਹੜੀ ਉਹਨੂੰ ਅਸੀਂ ਫਿਰ ਕੱਚੀ ਬਾਣੀ ਜਾਂਦੇ ਹਾਂ।
ਅੱਛਾ
ਤੇ ਇਸ ਤਰ੍ਹਾਂ ਪਰ ਇਹ ਪੁੱਛੋ ਕਿੰਨੇ ਪੇਜ ਤੇ ਗੁਰੂ ਗ੍ਰੰਥ ਸਾਹਿਬ
ਤੋਂ
ਜਿਹੜੀ ਗੁਰੂ ਨਾਨਕ ਦੇਵ ਜੀ ਦੀ ਆ ਜਿਹੜੀ ਸਾਰੀ ਬਾਣੀ ਆ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਆ ਹੋਰ ਕਦੇ ਨਹੀਂ।
ਠੀਕ ਹੈ ਠੀਕ ਹੈ ਡਾਕਟਰ ਸਾਹਿਬ
ਤੇ ਇੱਕ ਸੀਗਾ ਵੀ ਜਿਹੜਾ ਉਹ ਨਾਮ ਦੀ ਗੱਲ ਕਰਦੇ ਸੀ ਨਾ ਨਾਮ ਜਿਹੜਾ ਵਾ ਉਹ ਜਾਂ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਰੱਬ ਦੇ ਨਾਂ ਤੇ ਆਇਆ ਵੀ ਉਹਦੀ ਯਾਦ ਵਾਸਤੇ ਉਹਦੀ ਯਾਦ ਲਈ ਆ ਜਾਂ ਫਿਰ ਇਹ ਗਿਆਨ ਵਾਸਤੇ ਹੁੰਦਾ ਵਾ
ਜੀ ਬਿਲਕੁਲ
ਜਿੱਥੇ ਆਇਆ ਵੀ ਗਿਆਨ ਲਓ ਗਿਆਨ ਵਾਸਤੇ ਵੀ ਨਾਮ ਆਇਆ ਵਰਤਦੇ ਆ ਤੇ ਜਾਂ ਫਿਰ ਅਕਾਲ ਪੁਰਖ ਨੂੰ ਜਦੋਂ ਆਪਾਂ ਰੱਬ ਨੂੰ ਜਿਹੜੀ ਅੱਲਾ ਕਹਿ ਲਓ ਜੋ ਵੀ ਕਹਿ ਲਓ ਉਹਦੀ ਯਾਦ ਨੂੰ ਜਦੋਂ ਵਹਿਗੁਰੂ ਉਹਨੂੰ ਆਪਾਂ ਯਾਦ ਕਰਦੇ ਆ ਉੱਥੇ ਉਹਨੂੰ ਵੀ ਨਾਮ ਆ ਜਿੰਨਾ ਕੁ ਮੈਨੂੰ ਪਤਾ ਲੱਗਾ।
ਠੀਕ ਹੈ ਜੀ ਗੁਰਸ਼ਰਨ ਜੀ ਮੈਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਕੇ ਫਿਰ ਤੁਹਾਨੂੰ ਤੁਸੀਂ ਸਾਨੂੰ ਕਾਲ ਕਰਦੇ ਰਿਹਾ ਕਰੋ ਬਹੁਤ ਬਹੁਤ ਮਿਹਰਬਾਨੀ ਤੁਸੀਂ ਕਾਲ ਕੀਤਾ ਤੇ ਸਾਡਾ ਪ੍ਰੋਗਰਾਮ ਸੁਣਨ ਦਾ ਬਹੁਤ ਬਹੁਤ ਸ਼ੁਕਰੀਆ। ਅਸੀਂ ਇਹ ਹੀ ਚਾਹੁੰਦੇ ਹਾਂ ਕਿ ਸਾਡੇ ਭੈਣ ਭਰਾ ਜਿਹੜੇ ਨੇ ਉਹ ਸਾਡਾ ਪ੍ਰੋਗਰਾਮ ਸੁਣਨ ਤੇ ਸਾਨੂੰ ਸਲਾਹ ਦੇਣ ਔਰ ਇਸੇ ਵਾਸਤੇ ਅਸੀਂ ਡਾਕਟਰ ਸਾਹਿਬ ਨੂੰ ਲੈ ਕੇ ਆਏ ਕਿ ਇਹ ਸਿਰਫ ਗਾਣੇ ਦਾ ਪ੍ਰੋਗਰਾਮ ਨਹੀਂ ਹੈਗਾ ਬਲਕਿ ਅਸੀਂ ਦੂਜੇ ਨਾਲ ਜੁੜਨ ਦਾ ਅਸੀਂ ਕਰਨਾ ਚਾਹੁੰਦੇ ਹਾਂ ਕਿ ਪੰਜਾਬੀ ਜ਼ਬਾਨ ਨੂੰ ਅਸੀਂ ਮਤਲਬ ਵਾਪਸ ਆਪਣੀ ਜਗ੍ਹਾ ਤੇ ਲੈ ਕੇ ਆਈਏ।
ਬਹੁਤ ਸੋਹਣਾ ਤੁਹਾਡਾ ਇਹ ਯੋਗਦਾਨ ਹੈ ਪੰਜਾਬੀ ਵਾਸਤੇ ਕਿਉਂਕਿ ਇਹਦੇ ਨਾਲ ਕਈ ਜਿਹੜੇ ਫਿਰ ਲਫਜੇ ਆ ਸਾਡੇ ਉਹ ਇਧਰਲੇ ਭਗਤ ਵਾਲਿਆਂ ਨੂੰ ਨਹੀਂ ਪਤਾ ਕਈ ਸਾਨੂੰ ਨਹੀਂ ਪਤਾ ਉਹਦੇ ਨਾਲ ਜਿਹੜਾ ਵਾ ਪਤਾ ਲੱਗਦਾ ਵਾ।
ਹਾਂਜੀ
ਉੱਥੇ ਵੀ ਤੁਹਾਡੇ ਉੱਥੇ ਕਈ ਰਾਹੀਂ ਉਹਨਾਂ ਦਾ ਵੇਹਨੇ ਆ ਪ੍ਰੋਗਰਾਮ ਉਹ ਲੜਕੀ ਆ ਗੰਭੀਰਾ ਕਾਂ ਉਹ ਦਿੰਦੀ ਆ ਪੰਜਾਬੀ ਚ ਬਹੁਤ ਸੋਹਣਾ ਲੱਗਦਾ ਚੰਗੀ ਗੱਲ ਲੱਗਦੀ ਆ ਚਲੋ ਪੰਜਾਬੀ ਨੂੰ ਕੁਛ ਗੱਲ ਕਰਦੇ ਆ।
ਜੀ ਜੀ ਜੀ
ਜੀ ਤੁਹਾਡਾ ਬਹੁਤ ਬਹੁਤ
ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਗੁਰਸ਼ਰਨ ਜੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ
ਥੈਂਕ ਯੂ ਜੀ ਸਰ।
ਜੀ ਗੁਰਸ਼ਰਨ ਸਿੰਘ ਸਾਹਿਬ ਨੇ ਕਾਲ ਕੀਤਾ ਹੈ ਤੇ ਉਹਨਾਂ ਨੇ ਸਵਾਲ ਵੀ ਕੀਤਾ। ਅੱਛਾ ਚੌਹਾਨ ਸਾਹਿਬ ਆ ਗਏ ਨੇ। ਹੈਲੋ ਜੀ
ਹਾਂਜੀ
ਜੀ ਮਲਕੀਤ ਸਿੰਘ ਜੀ।
ਅੱਛਾ ਜਿਹੜੀ ਗੁਰਚਰਨ ਸਿੰਘ ਉਹਨਾਂ ਨੇ ਗੱਲ ਕੀਤੀ ਹੈ ਨਾ ਨਾਨਕ ਨਾਮ ਜਹਾਜ ਹੈ
ਜੀ
ਇਹੋ ਜਿੱਥੇ ਤੱਕ ਮੇਰੀ ਨੌਲੇਜ ਹੈਗੀ ਹੈ ਨਾ ਇਹ ਗੁਰਬਾਣੀ ਦਾ ਸ਼ਬਦ ਨਹੀਂ ਹੈਗਾ ਗੁਰੂ ਨਾਨਕ ਦੇਵ ਨੇ ਲਿਖਿਆ ਹੈ।
ਅੱਛਾ
ਇਹ ਲਿਖਿਆ ਹੈਗੀ ਆ ਮੈਨੂੰ ਹੁਣ ਪਤਾ ਨੀ ਲੇਖਕ ਦਾ ਕੀ ਨਾਂ ਹੈਗਾ ਉਹਨਾਂ ਨੇ ਹਨਾ ਗੁਰੂ ਨਾਨਕ ਦੇਵ ਜੀ ਦੀ ਸੋਭਾ ਲਈ ਜਿੱਦਾਂ ਆਪਾਂ ਇੱਕ ਦਿਨ ਸਿੱਖ ਨੀ ਕਰਦੇ
ਤਾਰੀਫ ਹਾਂ ਤਾਰੀਫ ਤਾਰੀਫ ਚ
ਹਾਂਜੀ ਇਹ ਉਸ ਹਿਸਾਬ ਦੇ ਨਾਲ ਉਹਨਾਂ ਨੇ ਲਿਖਿਆ ਹੈ ਤੇ ਇਹਨਾਂ ਨੇ ਜਿਹੜੇ ਸਾਡੇ ਪ੍ਰਚਾਰਕ ਹੈਗੇ ਆ ਇਹਨਾਂ ਨੇ ਉਹਨੂੰ ਉਹ ਲਫ਼ਜ਼ ਨੂੰ ਹਨਾ ਗੁਰੂ ਨਾਨਕ ਦੇਵ ਜੀ ਦਾ ਕੀ ਕਹਿੰਦੇ ਹੈਗੇ ਆ ਵੀ ਜ਼ਿਆਦਾ ਉਹਨਾਂ ਨੂੰ ਸੋਭਾ ਦੇਣ ਲਈ
ਇਹ ਉਹ ਕੀ ਕਹਿੰਦੇ ਉਹ ਆਪਣਾ ਉਹਨਾਂ ਦੀ ਤਾਰੀਫ ਦੇ ਵਿੱਚ ਉਹਨਾਂ ਦੀ ਉਹਨਾਂ ਦੇ ਜਾਣ ਤੋਂ ਬਾਅਦ ਨਾਨਕ ਸਾਹਿਬ ਨੂੰ ਪੜ੍ਹ ਕੇ ਨਾਨਕ ਸਾਹਿਬ ਦੀ ਸੁਣ ਕੇ ਉਹਨਾਂ ਨੇ ਲਿਖਿਆ।
ਹਾਂਜੀ ਉਹਨਾਂ ਦੇ ਸੋਹਾਂ ਵੀ ਲਿਖਿਆ ਪਰ ਗੁਰਬਾਣੀ ਵਿੱਚ ਇਹੋ ਸ਼ਬਦ ਜਿਸ ਤੱਕ ਮੇਰੀ ਜਾਣਕਾਰੀ ਹੈਗੀ ਆ
ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਸੀ ਕਿ ਅਲਾਮਾ ਇਕਬਾਲ ਨੇ ਬਾਬਾ ਸਾਹਿਬ ਦੇ ਬਾਰੇ ਚ ਜੋ ਸ਼ੇਰ ਪੜਿਆ ਸੀ ਇਸੀ ਤਰ੍ਹਾਂ ਮਤਲਬ ਹੈ ਨਾਨਕ ਨਾਮ ਜਹਾਦ ਹੈ ਤੇ ਇਸ ਕਿਸਮ ਦੀ।
ਹਾਂਜੀ 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 ਹਾਂਜੀ
ਠੀਕ ਹੈ ਠੀਕ ਹੈ ਜਨਾਬ ਗੁਰਸ਼ਰਨ ਸਾਹਿਬ ਨੂੰ ਜੀ।
ਹਾਂਜੀ ਇੱਕ ਗੱਲ ਮੈਂ ਹੋਰ ਕਹਿਣੀ ਹੈਗੀ ਆ ਗੁਰਚਰਨ ਭਾਜੀ ਹੋਣਾ ਨੇ ਵਧੀਆ ਗੱਲ ਕੀਤੀ ਹੈਗੀ ਆ ਤੇ ਜਿਹੜੇ ਹੋਰ ਵੀ ਹੈ ਨਾ ਆਪਣੇ ਪੰਜਾਬੀ ਵੀਰ ਹੈਗੇ ਆ
ਜੀ
ਜਾਂ ਪਾਕਿਸਤਾਨੀ ਹੈਗੇ ਜਾਂ ਆਪਣੇ ਇੰਡੀਆ ਵਾਲੇ ਆ
ਤੁਸੀਂ ਕੁਐਸਚਨ ਇਹਨਾਂ ਨੂੰ 100 ਵੀ ਕੁਐਸਚਨ ਸਾਨੂੰ ਲਿਖਾ ਦਿਆ ਕਰੋ ਜੇ ਜਿਹੜੀ ਜਾਣਕਾਰੀ ਤੁਹਾਡੇ ਕੋਲ ਨਹੀਂ ਹੈਗੀ।
ਬਿਲਕੁਲ
ਪ੍ਰੋਫੈਸਰ ਸਾਹਿਬ ਦਾ ਮੈਂ ਕਹਿੰਦਾ ਜਿੰਨਾ ਵੀ ਲਾਹਾ ਇਹਨਾਂ ਦਾ ਮੈਂ ਹੁੰਦਾ ਲਾਓ।
ਨਹੀਂ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਦੇਖੋ ਅਸੀਂ ਕਮ ਅਜ ਕਮ ਡਾਕਟਰ ਸਾਹਿਬ ਕੋਲੋਂ ਅਗਲੀ ਵਾਰੀ ਅੱਧਾ ਘੰਟਾ ਅਸੀਂ ਪੂਰਾ ਉਹਨਾਂ ਡਾਕਟਰ ਸਾਹਿਬ ਕੋਲੋਂ ਲਵਾਂਗੇ ਔਰ ਕੋਈ ਸਵਾਲ ਵੀ ਹੋਣਗੇ ਤੇ ਤੁਸੀਂ ਸਵਾਲ ਅਗਰ ਪਹਿਲੇ ਸਵਾਲ ਜਿਸ ਤਰ੍ਹਾਂ ਮਲਕੀਤ ਸਿੰਘ ਨੇ ਸਾਨੂੰ ਸਵਾਲ ਕੀਤਾ ਅਸੀਂ ਉਹਨਾਂ ਨੂੰ ਸਵਾਲ ਪਹਿਲੇ ਦੱਸ ਦਿੱਤਾ ਕਿ ਜੀ ਇਹ ਸਵਾਲ ਜਿਹੜਾ ਮਲਕੀਤ ਸਿੰਘ ਸਾਹਿਬ ਨੇ ਕੀਤਾ ਸੀ ਫਿਰ ਤੁਸੀਂ ਦੂਜਾ ਸਵਾਲ ਵੀ ਕਰਤਾ ਤੇ ਇਸ ਤਰ੍ਹਾਂ ਅਸੀਂ ਅਗਰ ਕਿਸੇ ਨੇ ਸਵਾਲ ਕੋਈ ਹੈਗੇ ਨੇ ਤੇ ਸਾਨੂੰ ਲਿਖਾ ਦਿਆ ਕਰੋ ਜਦੋਂ ਡਾਕਟਰ ਸਾਹਿਬ ਆਉਣਗੇ ਤੇ ਅਸੀਂ ਡਾਕਟਰ ਸਾਹਿਬ ਨੂੰ ਸਵਾਲ ਸਾਹਮਣੇ ਰੱਖ ਦਾਂਗੇ।
ਹਾਂਜੀ 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 ਉਹਦੇ ਨਾਲ ਸਾਰਿਆਂ ਲਈ ਬਿਹਤਰ ਹੈਗਾ
ਠੀਕ ਹੈ
ਤੇ ਕਿਉਂਕਿ ਸਾਡੀ ਜਾਣਕਾਰੀ ਜਿਹੜੀ ਹੁਣ ਪੰਜਾਬੀ ਦੀ ਗੱਲ ਹੋਈ ਸੀਗੀ
ਜੀ
ਦੇਖ ਲਓ ਕਿੰਨੀ ਸੋਹਣੀ ਗੱਲ ਹੈ ਮੇਰੇ ਸਾਡੇ ਜਿਹੜੇ ਪੰਜਾਬ ਦੇ ਬੰਦੇ ਹੈਗੇ ਆ ਤੇ ਕਿਸੇ ਕੋਲ ਨੀ ਮੇਰੇ ਕੋਲ ਇਨਫੋਰਮੇਸ਼ਨ ਮੈਨੂੰ ਮਿਲੀ ਸੀ ਪੰਜਾਬੀ ਭਾਸ਼ਾ ਕਦੋਂ ਸਟਾਰਟ ਹੋਈ ਉਹਦੇ ਤੋਂ ਲਗਭਗ ਤੁਸੀਂ ਕਹਿ ਲਓ ਜੀ 1400-1500
ਬਹੁਤ ਪਹਿਲੇ ਜੀ ਬਹੁਤ ਛੇਵੀਂ ਸੱਤਵੀਂ ਸਦੀ ਤੁਸੀਂ ਕਹਿਣ ਵਾਲੀ ਗੱਲ ਤੇ ਚਲੋ ਮਲਕੀਤ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਤੇ ਫਿਰ ਅਸੀਂ ਗੱਲਬਾਤ ਕਰਾਂਗੇ ਤੇ ਗੁਰਸ਼ਰਨ ਜੀ ਨੂੰ ਵੀ ਮਤਲਬ ਇਹ ਸੁਣ ਲਿਆ ਹੋਏਗਾ ਤੇ ਡਾਕਟਰ ਸਾਹਿਬ ਕੋਲੋਂ ਵੀ ਅਸੀਂ ਪੁੱਛ ਲਾਂਗੇ ਤੇ ਇਸ ਕਿਸਮ ਦੀ ਗੱਲ ਠੀਕ ਹੈ ਜੀ ਓਕੇ ਜਨਾਬ
ਠੀਕ
ਬਹੁਤ ਮਿਹਰਬਾਨੀ ਜੀ ਇੱਕ ਹੋਰ ਕਾਲ ਆ ਗਈ ਜਨਾਬ ਕੌਣ ਸਾਹਿਬ ਹੈਲੋ
ਹਾਂਜੀ ਅਸਲਾਮ ਵਾਲੇਕੁਮ
ਹਾਂਜੀ ਕੀ ਹਾਲ ਹੈ ਮਾਮਾ ਖਾਨ ਜੀ ਕੀ ਹਾਲ ਹੈ ਠੀਕ ਠਾਕ ਹੋ
ਮਲਕ ਸਾਹਿਬ ਬੜਾ ਕਰਮ ਹੈ ਅੱਲਾ ਦਾ ਤੁਹਾਡੀ ਅੱਲਾ ਤਾਲਾ ਖੁਸ਼ ਰੱਖੋ ਤੁਹਾਡੀ ਜ਼ਿੰਦਗੀ ਹੋਵੇ ਤੇ ਤੁਹਾਨੂੰ ਦੁਆ ਕਰਿਆ ਕਰੋ ਸਾਡੇ ਵਾਸਤੇ ਵੀ
ਤੁਹਾਡੇ ਵਾਸਤੇ ਨੇ ਜਨਾਬ
ਬੜੀ ਬੜੀ ਮਿਹਰਬਾਨੀ ਅੱਲਾ ਤਾਲਾ ਗੁਲਾਮ ਅਲੀ ਸਾਹਿਬ ਦੀ ਗਜ਼ਲ ਹੈ ਜੀ ਆਪਣਾ ਪਹਿਲੀ ਵਾਰ ਅੱਜ ਉਹਨਾਂ ਫੇਰੇ ਤੱਕਿਆ
ਠੀਕ ਹੈ ਜਨਾਬ ਫਿਲਮ ਮਿੱਠਾ ਠੀਕ ਹੈ ਜਨਾਬ ਥੈਂਕ ਯੂ ਵੈਰੀ ਮਚ ਜੀ ਤੁਸੀਂ ਕਿਹੜਾ ਗੀਤ ਲੱਗਿਆ ਸੀ ਮੈਂ ਕੁੰਡਲ ਵਾਲੀਆਂ ਇਹ ਸ਼ੁਰੂ ਤੋਂ ਲਾ ਦਿਓ ਇਹ ਕਿਉਂਕਿ ਗੀਤ ਜਿਹੜਾ ਨਾ ਕਾਫੀ ਹੈ ਸ਼ੁਰੂ ਤੋਂ ਸੁਣ ਲਓ ਤੇ ਫਿਰ ਉਸ ਤੋਂ ਬਾਅਦ ਅਸੀਂ ਮੁਹੰਮਦ ਖਾਨ ਸਾਹਿਬ ਦੀ ਫਰਮਾਇਸ਼ ਜਿਹੜੀ ਹੈ ਅਸੀਂ ਸੁਣ ਲਾਂਗੇ
ਮੈਂ ਕੁੰਡਲ ਵਾਲੀਆਂ ਜ਼ੁਲਫਾਂ ਨੂੰ ਜ਼ੰਜੀਰ ਨਾ ਅੱਖਾਂ ਤੇ ਕੀ ਆਖਾਂ ਮੈਂ ਕੁੰਡਲ ਵਾਲੀਆਂ ਜ਼ੁਲਫਾਂ ਨੂੰ ਜ਼ੰਜੀਰ ਨਾ ਅੱਖਾਂ ਤੇ ਕੀ ਆਖਾਂ ਸੋਨਾ ਸੋਨੇ ਤਿੱਖੀਆਂ ਨਜ਼ਰਾਂ
ਮੇਰੇ ਸੁਪਨੇ ਬੋਲਣ ਲੱਗ ਪਏ ਨੇ अपने खाबां दी ताबीर ना आखा ते की आखा
मैं तैनू अपने खाबां दी ताबीर ना आखा ते की आखा
मैं कुंडल वालियां जुल्फां नू जंजीर ना आखा ते की आखा सोलां तो मिठियां नजरां नू दस तीर ना आखा ते की आखा
हाय तीर ना आखा ते की आखा हाय तीर
جی محمد خان صاحب نے فرمایا اچھا چوہان صاحب نے فرمایا جڑی کیتی ہے نا مینوں خیال نہیں رہا کیونکہ ڈاکٹر صاحب نے آنا سی تے مرزا جٹ جڑا نا مرزا صاحباں دی جڑی سٹوری ہے تے کل اسی چوہان صاحب میری طرفوں بڑی بڑی معذرت جناب علی اج میں نہیں پیش کر سکیا مینوں بھول ہی گیا سی بہرحال کل اسی ضرور پیش کران گے مرزا صاحباں دی نودیپ یاد رکھیں چوہان صاحب دا جڑی فرمائش ہے گی نوٹ کر لیا تے ہن جناب محمد خان صاحب دی پہلی بار اج انہاں اکھیاں نے تکیا ایہو جیا تکیا کہ ہائے مار سٹیا فلم سیٹھا شاہد صاحب تے پکچرائز ہویا سی گیت تے گایا سی غلام علی صاحب نے
پہلی باری اج ان اکھیاں نے تکیا پہلی باری اج ان اکھیاں نے تکیا ایہو جیا تکیا کہ ہائے مار سٹیا ہائے مار سٹیا پہلی باری اج ان اکھیاں نے تکیا ایہو جیا تکیا کہ ہائے مار سٹیا ہائے مار سٹیا پہلی باری اج ان کوئی کہنا بیر کو تیری سونی کو لینا
ਜੀ ਹਾਏ ਮਾਰ ਸੱਟਿਆ ਮੁਹੰਮਦ ਖਾਨ ਜੀ ਤੇ ਚਲੋ ਮੇਰੀ ਤਰਫੋਂ ਸਾਰੇ ਭੈਣਾਂ ਭਰਾਵਾਂ ਨੂੰ ਦੋਸਤਾਂ ਯਾਰਾਂ ਨੂੰ ਸੱਜਣ ਬੇਲੀਆਂ ਨੂੰ ਰੱਬ ਰਾਖਾ ਜ਼ਿੰਦਗੀ ਰਹੀ ਤੇ ਕੱਲ ਫਿਰ ਮੁਲਾਕਾਤ ਹੋਏਗੀ ਆਪਣਾ ਬਹੁਤ ਬਹੁਤ ਖਿਆਲ ਰੱਖਣਾ
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ
The views expressed on the preceding program may not necessarily be those of the owner or management of WTOR radio station.
ਸਮੋਸਾ ਸਵੀਟ ਫੈਕਟਰੀ ਤੇ 26 ਅਕਤੂਬਰ ਤੋਂ 1 ਨਵੰਬਰ ਤੱਕ ਆ ਰਿਹਾ ਹੈ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਇਨਡੋਰ ਦੀਵਾਲੀ ਮਠਿਆਈ ਮੇਲਾ ਇਲੀਟ ਬੈਂਕਟ ਹਾਲ ਵਿੱਚ ਬ੍ਰਹਮੀ ਲੋਕੇਸ਼ਨ ਤੇ ਵੀ ਇਨਸਾਈਡ ਚਲੋ ਫ੍ਰੈਸ਼ ਕੋ ਲੱਗੂਗਾ ਮਿੰਨੀ ਮਠਿਆਈ ਮੇਲਾ ਸਾਰਾ ਡਿਸਪਲੇ ਹਮੇਸ਼ਾ ਦੀ ਤਰ੍ਹਾਂ ਪਰ ਮਠਿਆਈਆਂ ਦੀ ਸ਼ੁੱਧਤਾ ਤੇ ਵੈਰਾਇਟੀ ਬਿਲਕੁਲ ਨਵੀਂ ਤੇ ਤਾਜ਼ਾ ਦੀਵਾਲੀ ਮਠਿਆਈ ਮੇਲਾ ਤੇ ਲੱਕੀ ਡਰਾਅ ਵਿੱਚ ਤੁਸੀਂ ਜਿੱਤ ਸਕਦੇ ਹੋ 2 ਸੈਮਸੰਗ S23 ਸਮਾਰਟਫੋਨਸ 3 ਸਮਾਰਟ ਟੈਬਲੇਟਸ 5 ਮਾਈਕ੍ਰੋਵੇਵਸ 5 ਏਅਰ ਫ੍ਰਾਇਰਸ ਐਂਡ ਮੈਨੀ ਮੋਰ ਵਿਜ਼ਿਟ 1850 ਐਲਬਿਨ ਰੋਡ ਟੋਬੀਕੋ ਔਰ ਕਾਲ ਐਟ 416-213-1165 Samosa Sweet Factory wishing you all a very happy Diwali
इस महीने मेरी सेविंग $400 हुई है
मेरी सेविंग $350
मेरी सेविंग सिर्फ $100
और मेरी सेविंग सबसे ज्यादा हुई है मैंने सेव किए हैं $1,775
क्या चमत्कार किया मुझे भी गुड़ सिखाओ ना
कोई बात सादा सी है हमारे पास दो गाड़ियां और एक घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा पाशा ने आप भी अपनी गाड़ी और घर की इंश्योरेंस में खूब सेविंग कर सकते हैं टर्म एंड कंडीशन अप्लाई ऑल स्टेट पिकरिंग एजेंसी के राजा बाशा 6472903773 6472903773
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ